आज जपजी साहब ने 38 पौड़ी और श्लोक और इस नाल जपजी साहब की व्याख्या संपूर्ण हो जाएगी। साड़ी मत साड़ी बुद्ध ने जितना समझिया जानिया उतना क्या, लेकिन बहुत कुछ अजे भी अनकहा है, पूरा क्या जा ही नहीं सकता है। इको अंकार सतनाम करता पुरख निरपौ निर्वैर अकाल मूर्त आजुनि सैवं मुरे परसा जत पहारा तीरज सुनियार जत पहारा तीरज सुनियार एहरन मत वेद हथियार पाओ खल्ला अगण तपताओ पांडा पाओ अमरत तित ढाल कड़िए शब्द सच्ची टकसाल जिनको नदरे करामा तिनकार नानक नदरी नदरे निहाल नानक नदरी नदरे निहाल श्लोक पवन गुरु पाणी पिता माता तरत महत पवन गुरु पाणी पिता माता तरत महत दिवस रात दोई दाई दाया खेल सगल जगत चंगियाया बुरियाया वाचे धर्म हजूर करमी आपो अपनी सकत काल नानक ते मुख यूजले केती छुट्टी ना जिन्नी नाम ते आया गए मसकत काल नानक ते मुख यूजले केती छुट्टी नाल छुट्टी अमृत नूं प्राप्त करना मुश्किल नहीं है लेकिन अमृत दी संभाल करना बहुत मुश्किल है। अमृत मिल जाना उतना मुश्किल नहीं है जितना अमृत दी सार संभाल करनी मुश्किल है। अमृत मिल भी जाता है, अमृत दी बूंद हृदय च टपक भी आती है, पर जेकर इहदी संभाल ना कीती जाए ते फिर इंज निकल जांदी है दिल विचों जिवें छेकां वाले बर्तन च तुसी जिन्ना मर्जी पानी पाई जाओ लगेगा कि पानी पै रहा है लेकिन इधरों पै रहा है ते उधरों निकलदा जा रहा है। पैसा कमाना मुश्किल नहीं है पर कमाए हुए पैसे दी संभाल करना बहुत मुश्किल है। पैसा कमा लेना इतना कठिन नहीं है पर जिन्ना कमाया है उसनु सेंसिबली खर्च करना और सेंसिबली संभालना दैट इज डिफिकल्ट। मैं एक कहानी पढ़ी कि बच्चा बड़ा फजूल खर्च सी, बाप ने जिन्ने पैसे देने उन्हें उड़ा के घर वापस आ जाया करना। बाप ने बड़ी बार कहना मेरी खून पसीने की कमाई तुनु रोड़ देना है, पर बच्चे नु समझ नहीं सी आंदी उदियां फरमाइशां रोज नवी बाप नु पैसा देना पैंदा पर जदो देखदा वो फजूल खर्च हुंदा दिल नु बड़ी तकलीफ हुंदी सी। फिर एक दिन बाप ने कहा नहीं बस अज तो बाद मैं कोई पैसा नहीं देना, आप कमा ते अपनियां जरूरतां नु आप पूरा कर ले। बच्चे नु पहले तो लग्या शायद बाप उवें ही कह रहा है, पर जदो पैसे ना मिले तीन चार दिन तो फिर कम करना पिया। जदों काम कीता पहले दिन दी कमाई 5 रुपए उसनु मिली, ਇੰਨਾ ਖੁਸ਼ 5 ਰੁਪਈਏ ਹੱਥ ਵਿੱਚ ਲਿਆ ਕੇ ਦੌੜਿਆ ਆਇਆ, ਬਾਪ ਨੂੰ ਕਹਿੰਦਾ ਲਓ ਪਿਤਾ ਜੀ ਇਹ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ, ਪਹਿਲੀ ਕਮਾਈ ਮੇਰੀ। ਬਾਪ ਨੇ ਉਹਦੇ ਹੱਥੋਂ ਉਹ ਪੈਸੇ ਪਕੜੇ ਤੇ ਦੌੜ ਕੇ ਘਰ ਦੇ ਵਿੱਚ ਜੋ ਖੂਹ ਸੀਗਾ ਉਹਦੇ ਵਿੱਚ ਸੁੱਟ ਛੱਡੇ। ਬੜਾ ਗੁੱਸਾ ਆਇਆ ਲੜਕੇ ਨੂੰ ਕਿ ਹੱਦ ਹੋ ਗਈ, ਮੈਂ ਆਪਣੀ ਮਿਹਨਤ ਦੀ, ਪਹਿਲੀ ਮਿਹਨਤ ਦੀ ਪਹਿਲੀ ਕਮਾਈ ਮੈਂ ਬਾਪ ਨੂੰ ਦੇ ਰਿਹਾ ਤੇ ਬਜਾਏ ਉਦੋਂ ਕਿ ਸਿਰ ਮੱਥੇ ਲਾ ਕੇ ਚੁੰਮੇ ਮੈਨੂੰ ਆਸ਼ੀਰਵਾਦ ਦੇਵੇ, ਮੇਰੀ ਪਿੱਠ ਠੋਕੇ ਤੇ ਚੁੱਕੇ ਨੇ ਖੁਦ ਸੁੱਟ ਛੱਡੀ। ਤੜਫ ਉੱਠਿਆ ਕਹਿੰਦਾ ਪਿਤਾ ਜੀ ਇਹ ਕੀ ਕੀਤਾ ਹੈ? ਕਹਿੰਦਾ ਮੈਂ ਉਹੀ ਕੀਤਾ ਹੈ ਬੇਟਾ ਜਿਹੜਾ ਤੂੰ ਸਾਰੀ ਜ਼ਿੰਦਗੀ ਕਰਦਾ ਰਿਹਾ ਹੈ। ਜਿੰਨੀ ਤੂੰ ਮਿਹਨਤ ਲਾਉਂਦਾ ਸੈਂ ਉਨੀ ਮਿਹਨਤ ਮੈਂ ਵੀ ਰੋਜ਼ ਲਾਉਂਦਾ ਸੈਂ, ਮੇਰੇ ਸਾਹਮਣੇ ਤੂੰ ਮੇਰੇ ਪੈਸੇ ਦੀ ਬਰਬਾਦੀ ਕਰਦਾ ਸੈਂ। ਅੱਜ ਮੈਂ ਤੈਨੂੰ ਅਹਿਸਾਸ ਕਰਵਾਇਆ ਕਿ ਪੈਸਾ ਜਦੋਂ ਰੋੜਿਆ ਜਾਂਦਾ ਹੈ ਤਾਂ ਕਿੰਨੀ ਕੁ ਤਕਲੀਫ ਹੁੰਦੀ ਹੈ। ਪੈਸਾ ਕਮਾਉਣਾ ਮੁਸ਼ਕਿਲ ਨਹੀਂ, ਪੈਸੇ ਦੀ ਸੰਭਾਲ ਮੁਸ਼ਕਿਲ ਹੈ। ਇਵੇਂ ਅੰਮ੍ਰਿਤ ਦੀ ਪ੍ਰਾਪਤੀ ਕਰ ਲੈਣਾ ਮੁਸ਼ਕਿਲ ਨਹੀਂ, ਪਰ ਅੰਮ੍ਰਿਤ ਦੀ ਸੰਭਾਲ ਮੁਸ਼ਕਿਲ ਹੈ। ਨਾ ਸੰਭਾਲੋ ਚਲਾ ਜਾਂਦਾ ਹੈ। ਸਾਧਨਾ ਕਰਨ ਵਕਤ ਜਦੋਂ ਆਨੰਦ ਮਿਲਦਾ ਹੈ, ਔਰ ਮੇਰਾ ਖਿਆਲ ਹੈ ਇਸ ਕਥਨ ਵਿੱਚ ਕਿੰਨੀ ਕੁ ਸੱਚਾਈ ਹੈ, ਅੱਜ ਤੁਹਾਡੇ ਵਿੱਚ ਬੈਠੀਆਂ ਬਹੁਤ ਸਾਰੀਆਂ ਰੂਹਾਂ ਹਾਮੀ ਭਰਨਗੀਆਂ ਕਿ ਹਾਂ ਹੁਣ ਸਾਨੂੰ ਵੀ ਪਤਾ ਹੈ ਕਿ ਕੀ ਸੁੱਖ ਹੈ, ਕੀ ਆਨੰਦ ਹੈ। ਅੱਜ ਸਵੇਰ ਦੀ ਸਾਧਨਾ ਤੋਂ ਬਾਅਦ ਜਿਹੜੇ ਪ੍ਰੇਮੀਆਂ ਨੇ ਆਪਣੇ ਅਨੁਭਵ ਦੱਸੇ ਨੇ, ਸਹੀ ਜਾਣੋ ਜੇ ਕਿਧਰੇ ਉਹਨਾਂ ਨੂੰ ਵਾਰੀ ਵਾਰੀ ਜੋ ਉਹਨਾਂ ਨੇ ਦੱਸਿਆ ਹੈ ਅਗਰ ਮੈਂ ਉਹ ਦੱਸਣ ਲੱਗ ਪਵਾਂ ਨਾ ਤੇ ਮੇਰਾ ਖਿਆਲ ਹੈ 3-4 ਘੰਟੇ ਚਾਹੀਦੇ ਨੇ ਉਹ ਗੱਲ ਦੱਸਣ ਵਾਸਤੇ ਜੋ ਅੰਦਰ ਮਹਿਸੂਸ ਹੋਇਆ ਹੈ, ਜੋ ਜੁਗਤ ਦੇ ਨਾਲ ਬੈਠਣ ਦਾ ਸਵਾਦ ਆਇਆ ਹੈ। ਮੈਂ ਸਵੇਰੇ ਵੀ ਕਿਹਾ ਸੀਗਾ ਮੇਰੇ ਵਾਸਤੇ ਇਹ ਸਭ ਤੋਂ ਵੱਡਾ ਇਨਾਮ ਹੁੰਦਾ ਹੈ। ਮੇਰੇ ਵਾਸਤੇ ਇਹ ਹਾਰਦਿਕ ਖੁਸ਼ੀ ਔਰ ਇਹ ਸੰਤੁਸ਼ਟੀ ਐਂਡ ਦ ਇਨਰ ਸੈਟਿਸਫੈਕਸ਼ਨ ਵਿਚ ਆਈ ਗੈਟ, ਆਈ ਕਾਂਟ ਐਕਸਪਲੇਨ ਇਟ। ਇੱਕ ਸ਼ਾਹ ਜਦੋਂ ਆਪਣਾ ਕਮਾਇਆ ਹੋਇਆ ਧਨ ਆਪਣੇ ਬੱਚਿਆਂ ਆਪਣੇ ਭਰਾਵਾਂ ਨਾਲ ਵੰਡਦਾ ਤੇ ਜਦੋਂ ਭਰਾਵਾਂ ਦੀ ਵੀ ਗਰੀਬੀ ਦੂਰ ਹੁੰਦੀ ਹੈ ਤੇ ਦਿਲ ਚ ਖੁਸ਼ੀ ਤੇ ਆਉਂਦੀ। ਉਹ ਅੰਮ੍ਰਿਤ ਦੀ ਬੂੰਦ ਮਿਲ ਜਾਣਾ ਇੰਨਾ ਔਖਾ ਨਹੀਂ ਹੈ, ਪਰ ਹੁਣ ਸਵਾਲ ਇਹ ਉੱਠ ਖਲੋਏਗਾ ਕਿ ਜੋ ਸਾਧਨਾ ਚ ਅੰਮ੍ਰਿਤ ਦਾ ਸਵਾਦ ਚਖਿਆ ਹੈ ਇਸ ਅੰਮ੍ਰਿਤ ਦੀ ਸੰਭਾਲ ਤੁਸੀਂ ਕਿੰਨੀ ਕਰ ਪਾਉਂਦੇ ਹੋ? ਅੰਮ੍ਰਿਤ ਦਾ ਮਿਲ ਜਾਣਾ ਤੇ ਔਖਾ ਨਹੀਂ, ਸਹਿਜ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਸਹਿਜ ਹੈ ਪਰ ਔਖਾ ਪਤਾ ਕਿਉਂ? ਔਖਾ ਇਸ ਕਰਕੇ ਨੰਬਰ ਇੱਕ ਚਾਹਤ ਦਿਲ ਵਿੱਚ ਨਹੀਂ ਉੱਠਦੀ, ਲੋੜ ਹੀ ਮਹਿਸੂਸ ਨਹੀਂ ਹੁੰਦੀ। ਦੂਸਰੀ ਗੱਲ, ਜੇਕਰ ਕੋਈ ਜੁਗਤ ਦੱਸਣ ਵਾਲਾ ਮਿਲ ਜਾਏ ਤਾਂ ਅਸੀਂ ਉਹਦੀ ਸੁਣਨ ਨੂੰ ਤਿਆਰ ਨਹੀਂ ਹੈਗੇ, ਲੜਨ ਨੂੰ ਤਿਆਰ ਹੈਗੇ। ਤੀਸਰੀ ਗੱਲ, ਜੇ ਸਿੱਖ ਲਈਏ ਤੇ ਬਸ ਸਾਹਮਣੇ ਤੇ ਜੁਗਤ ਨਾਲ ਬੈਠ ਗਏ, ਤੇ ਜੇ ਬਾਅਦ ਵਿੱਚੋਂ ਨਾ ਬੈਠੇ ਵਸਾਰ ਛੱਡੇ ਭੁਲਾ ਛੱਡੇ ਤੇ ਅੰਮ੍ਰਿਤ ਮਿਲਿਆ ਵੀ ਤੇ ਅੰਮ੍ਰਿਤ ਚਲਿਆ ਵੀ ਗਿਆ, ਫਿਰ ਅੰਮ੍ਰਿਤ ਮਿਲਿਆ ਵੀ ਅੰਮ੍ਰਿਤ ਖੋ ਵੀ ਗਿਆ। ਫਿਰ ਅੰਮ੍ਰਿਤ ਕਮਾਉਣਾ ਅੰਮ੍ਰਿਤ ਪਾ ਲੈਣਾ ਔਖਾ ਨਹੀਂ, ਅੰਮ੍ਰਿਤ ਦੀ ਸੰਭਾਲ ਬਹੁਤ ਔਖੀ ਹੈ। ਗੁਰੂ ਨਾਨਕ ਸਾਹਿਬ ਇਸ ਅਖੀਰਲੀ ਪੌੜੀ ਚ ਇਸੇ ਔਖਿਆਈ ਦਾ ਜ਼ਿਕਰ ਕਰਨ ਲੱਗੇ ਨੇ ਕਿ ਜੋ ਮੈਂ ਇਸ ਪੂਰੀ ਜਪਜੀ ਦੇ ਵਿੱਚ ਮੈਂ ਜੋ ਕੁਛ ਤੈਨੂੰ ਦੱਸਿਆ ਹੈ, ਜੋ ਕੁਛ ਮੈਂ ਤੈਨੂੰ ਸਮਝਾਇਆ ਹੈ, ਇਹਨੂੰ ਤੂੰ ਸੰਭਾਲ ਤਾਂ ਪਾਵੇਂਗਾ ਜੇ ਇਸ ਆਖਰੀ ਪੌੜੀ ਨੂੰ ਕਸੌਟੀ ਬਣਾ ਕੇ ਇਸ ਆਖਰੀ ਦਸੀਆਂ ਹੋਈਆਂ ਸਾਵਧਾਨੀਆਂ ਨੂੰ, ਪ੍ਰੀਕਾਸ਼ਨਸ ਨੂੰ ਲੈ ਕੇ ਜੇਕਰ ਤੂੰ ਆਪਣੀ ਜ਼ਿੰਦਗੀ ਜੀਏਗਾ ਤੇ ਫਿਰ ਜੋ ਕੁਛ ਮੈਂ ਦੱਸ ਆਇਆ ਵਾਂ ਪਹਿਲੇ ਉਹ ਤੇਰੀ ਜ਼ਿੰਦਗੀ ਚ ਬਣਿਆ ਰਹੇਗਾ। ਸਿਰਫ ਧਨ ਦੇ ਹੀ ਨਹੀਂ ਰਹੇ, ਧਨ ਦੀ ਸੰਭਾਲ ਕਿਵੇਂ ਹੋਵੇ ਹੁਣ ਇਹ ਵੀ ਦੱਸ ਰਹੇ ਨੇ। ਜਿਤਨਾ ਗਹਿਰਾ ਜਿਤਨਾ ਉੱਚਾ ਗਿਆਨ ਪਿੱਛੇ ਦੇ ਚੁੱਕੇ ਨੇ, ਹੁਣ ਕਹਿ ਰਹੇ ਨੇ ਕਿ ਇਸ ਗਿਆਨ ਦੀ ਸੰਭਾਲ ਕਰਨੀ ਜ਼ਰੂਰੀ। ਜੇ ਨਹੀਂ ਸੰਭਾਲ ਕਰੇਗਾ ਤੇ ਫਿਰ ਇੰਨਾ ਹੀ ਕਹਿ ਸਕਦਾ ਹੈ ਅਹੰਕਾਰ ਨਾਲ ਕਿ ਹਾਂਜੀ ਮੈਂ ਵੀ ਸੁਣੀ ਸੀ, ਪਤਾ ਹੈ ਮੈਨੂੰ ਜਪਜੀ ਦੇ ਕੀ ਅਰਥ ਹੁੰਦੇ ਨੇ। ਪਰ ਜੇਕਰ ਸਹੀ ਸੰਭਾਲ ਨਹੀਂ ਕੀਤੀ, ਸਿਰਫ ਅਹੰਕਾਰ ਬਣ ਕੇ ਰਹਿ ਜਾਏਗਾ ਕਿ ਪਤਾ ਹੈ ਮੈਨੂੰ, ਲੇਕਿਨ ਪ੍ਰੈਕਟੀਕਲੀ ਉਹ ਅਨੁਭਵ ਉਹ ਰਸ ਜੇਕਰ ਨਹੀਂ ਹੈ ਤੇ ਫਿਰ ਗੱਲ ਨਹੀਂ ਬਣੀ। ਰਵਿੰਦਰਨਾਥ ਟੈਗੋਰ ਦੇ ਰਿਸ਼ਤੇ ਦੇ ਵਿੱਚ ਇੱਕ ਸੀਗੇ, ਉਹਨਾਂ ਦਾ ਨਾਮ ਸੀ ਮਹਿੰਦਰਨਾਥ। ਸੰਤ ਸੀਗੇ, ਬੜੀ ਬੰਦਗੀ ਕਰਦੇ ਸੀਗੇ, ਇੱਕ ਬਜਰੇ ਉੱਤੇ ਰਹਿੰਦੇ ਸੀਗੇ, ਪਾਣੀ ਤੋਂ ਲੰਘ ਕੇ ਉਹਨਾਂ ਦੇ ਬਜਰੇ ਤੱਕ ਪਹੁੰਚਿਆ ਜਾਂਦਾ ਸੀ। ਕਹਿੰਦੇ ਨੇ ਇੱਕ ਅੱਧੀ ਰਾਤ ਉਹ ਬੜੇ ਸ਼ਾਂਤ ਔਰ ਮਾਹੌਲ ਦੇ ਵਿੱਚ ਬੈਠੇ, ਉਹ ਆਨੰਦ ਵਿੱਚ ਸੀਗੇ, ਅੱਖਾਂ ਬੰਦ ਕਰਕੇ ਆਪਣੀ ਬੰਦਗੀ ਚ ਸੀਗੇ ਕਿ ਅਚਾਨਕ ਪਾਣੀ ਦੇ ਵਿੱਚ ਕੁਝ ਸ਼ੋਰ ਜਿਹਾ ਮਹਿਸੂਸ ਹੋਇਆ ਔਰ ਅਜੇ ਕੇ ਸੰਭਲ ਪਾਉਂਦੇ ਇੱਕ ਨੌਜਵਾਨ ਸਰਦੀ ਦੀ ਰਾਤ ਵਿੱਚ ਛਾਲ ਮਾਰ ਕੇ ਇਹਨਾਂ ਦੇ ਬਜਰੇ ਚ, ਬਜਰਾ ਵੱਡੀ ਕਿਸ਼ਤੀ ਨੂੰ ਕਹਿੰਦੇ ਨੇ, ਉਹਦੇ ਵਿੱਚ ਆ ਖਲੋਤਾ। ਅਚਾਨਕ ਅੱਧੀ ਰਾਤ ਇਸ ਮਹਿਮਾਨ ਨੂੰ ਆਇਆ ਵੇਖ ਕੇ ਔਰ ਬੜੇ ਅਜੀਬ ਢੰਗ ਔਰ ਅਜੀਬ ਟਾਈਮ ਆਏ ਵੇਖ ਕੇ ਤੇ ਥੋੜੇ ਜੇ ਹੈਰਾਨ ਜੇ ਹੋਏ। ਲੇਕਿਨ ਉਸ ਨੌਜਵਾਨ ਨੇ ਨਜ਼ਦੀਕ ਆ ਕੇ ਇਕਦਮ ਭਿੱਜਿਆ ਹੈ, ਪਾਣੀ ਨੁੱਚੜ ਰਿਹਾ ਉਹਦੇ ਜਿਸਮ ਤੋਂ, ਤੇ ਅੱਖਾਂ ਚ ਅੱਖਾਂ ਪਾ ਕੇ ਕਹਿੰਦੇ, ਤੂੰ ਰੱਬ ਨੂੰ ਦੇਖਿਆ? ਜਿਸ ਰੱਬ ਦੀ ਤੂੰ ਬੰਦਗੀ ਕਰ ਰਿਹਾ ਤੂੰ ਉਸ ਰੱਬ ਨੂੰ ਮਿਲਿਆ? ਸਕ ਪਕਾ ਗਏ ਮਹਿੰਦਰਨਾਥ, ਜਵਾਬ ਕੁਛ ਦੇਣ ਲੱਗੇ ਹੀ ਸੀ ਇੰਨੇ ਨੂੰ ਉਹ ਨੌਜਵਾਨ ਪਰਤ ਗਿਆ, ਦੌੜ ਕੇ ਉਹਦੇ ਮਗਰ ਗਏ, ਭਾਈ ਤੂੰ ਸਵਾਲ ਤੇ ਕੀਤਾ, ਮੇਰਾ ਜਵਾਬ ਤੇ ਤੂੰ ਸੁਣਿਆ ਨੀ, ਸਵਾਲ ਤੂੰ ਮੇਰੇ ਕੋਲੋਂ ਪੁੱਛਿਆ ਹੈ ਪਰ ਮੇਰਾ ਜਵਾਬ ਤੇ ਸੁਣ ਲੈ। ਉਸ ਨੌਜਵਾਨ ਨੇ ਕਿਹਾ ਕਿ ਨਹੀਂ, ਹੁਣ ਮੈਨੂੰ ਤੇਰੇ ਮੂੰਹ ਤੋਂ ਜਵਾਬ ਸੁਣਨ ਦੀ ਜ਼ਰੂਰਤ ਨਹੀਂ, ਤੇਰੇ ਚਿਹਰੇ ਨੇ, ਤੇਰੀ ਅੱਖਾਂ ਦੀ ਘਬਰਾਹਟ ਨੇ ਦੱਸ ਦਿੱਤਾ ਹੈ ਕਿ ਤੈਨੂੰ ਅਜੇ ਨਹੀਂ ਮਿਲਿਆ, ਤੇਰੇ ਹੁਣ ਜਵਾਬ ਦੀ ਮੈਨੂੰ ਲੋੜ ਨਹੀਂ, ਯੂਆਰ ਫੇਸ ਇਜ਼ ਟੈਲਿੰਗ ਮੀ ਐਵਰੀਥਿੰਗ, ਕਿ ਤੂੰ ਖੁਦ ਅਜੇ ਸਰਚ ਵਿੱਚ ਹੈ, ਖੋਜ ਵਿੱਚ ਹੈ, ਤੈਨੂੰ ਅਜੇ ਲੱਭਾ ਕੋਈ ਨਹੀਂ। ਔਰ ਇਸ ਨੌਜਵਾਨ ਨੇ ਛਾਲ ਮਾਰੀ ਪਾਣੀ ਚ ਤੈਰ ਕੇ ਤੇ ਪਾਰ। ਮਹਿੰਦਰਨਾਥ ਕਾਫੀ ਦੇਰ ਤੱਕ ਸੋਚਦੇ ਰਹੇ ਕਿ ਇਸ ਬੰਦੇ ਨੇ ਮੇਰੀਆਂ ਅੱਖਾਂ ਚੋਂ ਉਹ ਕੁਛ ਪੜ ਲਿਆ ਹੈ ਜੋ ਮੇਰੇ ਮਨ ਦੇ ਗਹਿਰਾਈਆਂ ਚ ਕੈਦ ਸੀ, ਜੋ ਦੁਨੀਆ ਨਹੀਂ ਦੇਖ ਸਕੀ। ਦੁਨੀਆ ਸਿਰਫ ਇੰਨਾ ਜਾਣਦੀ ਸੀ ਕਿ ਬੜਾ ਗੁਰਮੁਖ ਹੈ, ਬੜਾ ਸੰਤ ਆਦਮੀ ਹੈ, ਪਰ ਇਸ ਨੇ ਮੇਰੇ ਦਿਲ ਦੀ ਗਹਿਰਾਈਆਂ ਚੋਂ ਵੇਖ ਲਿਆ ਹੈ ਕਿ ਅਜੇ ਮੈਂ ਦੂਰ ਹਾਂ। ਇਹ ਨੌਜਵਾਨ ਵਿਵੇਕਾਨੰਦ ਸੀ, ਨਰਿੰਦਰਨਾਥ ਬਾਅਦ ਵਿੱਚੋਂ ਜਿਨ੍ਹਾਂ ਦਾ ਨਾਮ ਵਿਵੇਕਾਨੰਦ ਹੋਇਆ। ਠੀਕ ਇਸੇ ਤਰ੍ਹਾਂ ਕੋਈ ਕਹੇ ਕਿ ਮੈਨੂੰ ਗਿਆਨ ਸੁਣ ਕੇ ਤੇ ਗਿਆਨ ਮੈਨੂੰ ਹੋ ਗਿਆ ਹੈ, ਖਾਲੀ ਕਹਿ ਲੈਣ ਨਾਲ ਨਹੀਂ ਹੈ। ਇਹ ਚਿਹਰਾ ਤੇਰੇ ਦਿਲ ਦੀ ਤਸਵੀਰ ਹੈ, ਇਹ ਚਿਹਰਾ ਤੇਰਾ ਸ਼ੀਸ਼ਾ ਹੈ, ਸਭ ਦੱਸ ਦਿੰਦਾ ਹੈ ਤੇਰੇ ਕੋਲ ਕੀ ਹੈ ਕੀ ਨਹੀਂ। ਜਿਵੇਂ ਕੋਈ ਬੰਦਾ ਝੂਠ ਬੋਲੇ, ਦੇਖੋ ਉਹਦੇ ਮੂੰਹ ਤੇ ਸਾਫ਼ ਤੁਸੀਂ ਕਹਿੰਦੇ ਹੋ ਵੀ ਤੇਰੇ ਮੂੰਹ ਤੇ ਲਿਖਿਆ ਤੂੰ ਝੂਠ ਬੋਲ ਰਿਹਾ, ਮਨ ਚਾਹੇ ਨਾ ਮਨ ਤੇਰੇ ਮੂੰਹ ਤੇ ਲਿਖਿਆ ਤੂੰ ਝੂਠ ਬੋਲ ਰਿਹਾ। ਕਿਸੇ ਨੂੰ ਚੋਰੀ ਕਰਦੇ ਆ ਫੜ ਲਓ, ਮੰਨੇ ਨਾ ਮੰਨੇ ਉਹਦੀ ਘਬਰਾਹਟ ਉਹਦੀ ਸਪਕਾਹਟ ਦੱਸਦੀ ਹੈ ਕਿ ਇਹਨੇ ਕੁਛ ਕੀਤਾ ਹੈ। ਤੇ ਕੋਈ ਖੁਸ਼ੀ ਦੀ ਖਬਰ, ਕੋਈ ਆਨੰਦ, ਕੋਈ ਸੁੱਖ ਦੀ ਖਬਰ ਸੁਣੀ ਹੋਵੇ, ਜਾ ਕੇ ਕਹੋ ਵੀ ਮੈਂ ਨਾ ਇੱਕ ਖਬਰ ਤੁਹਾਨੂੰ ਸੁਣਾਉਣੀ, ਤੇ ਚਿਹਰੇ ਦੀ ਮੁਸਕਰਾਹਟ ਐਂਡ ਬੀਮਿੰਗ ਸਮਾਈਲ ਅਪਨ ਯੂਅਰ ਫੇਸ, ਤੇ ਸੁਣਨ ਵਾਲੇ ਸਾਰੇ ਕਹਿ ਦੇਣਗੇ ਵੀ ਜ਼ਰੂਰ ਕੋਈ ਖੁਸ਼ੀ ਦੀ ਗੱਲ ਲੱਗਦੀ, ਵੀ ਦੱਸਣ ਤੋਂ ਪਹਿਲਾਂ ਹੀ ਤੇਰਾ ਚਿਹਰਾ ਇੰਨਾ ਖੁਸ਼ ਹੈ। ਠੀਕ ਇਸੇ ਤਰ੍ਹਾਂ ਕੋਈ ਕਹੇ ਮੈਨੂੰ ਗਿਆਨ ਹੋ ਗਿਆ ਹੈ, ਖਾਲੀ ਕਹਿ ਲੈਣ ਨਾਲ ਗਿਆਨ ਨਹੀਂ ਹੈ, ਗਿਆਨ ਉਹਦੇ ਚਿਹਰੇ ਤੇ ਛਲਕੇਗਾ। ਗਿਆਨ ਇੱਕ ਸੰਤੁਸ਼ਟੀ ਦਿੰਦਾ ਹੈ, ਗਿਆਨ ਇੱਕ ਪ੍ਰੇਮ ਇੱਕ ਚਿਹਰੇ ਤੇ ਐਸੀ ਰੰਗਤ ਦੇ ਦਿੰਦਾ ਹੈ। ਸ਼ਾਇਰ ਕਹਿੰਦਾ ਨਾ, ਨਾ ਥਾ ਯਕੀ ਹਮਕੋ ਕਿ ਹੈ ਖੁਦਾ ਕੀ ਵੀ ਜਾਤ ਕੋਈ, ਜੋ ਦੇਖਾ ਮੁਰਸ਼ਦ ਕਾ ਚਿਹਰਾ ਤੋ ਮੁਝੇ ਯਕੀਨ ਆਇਆ। ਮੁਰਸ਼ਦ ਕਹਿੰਦੇ ਨੇ ਗੁਰੂ ਨੂੰ, ਉਰਦੂ ਭਾਸ਼ਾ ਚ ਗੁਰੂ ਨੂੰ ਮੁਰਸ਼ਦ ਕਹਿੰਦੇ ਨੇ, ਕਿ ਜੇ ਦੇਖਿਆ ਮੁਰਸ਼ਦ ਦਾ ਚਿਹਰਾ ਤੇ ਯਕੀਨ ਆਇਆ ਕਿ ਜ਼ਰੂਰ ਇਹਦੇ ਕੋਲ ਕੁਛ ਹੈ, ਜ਼ਰੂਰ ਇਹਦੇ ਕੋਲ ਕੁਛ ਹੈ ਜੋ ਮੇਰੇ ਕੋਲ ਨਹੀਂ ਹੈ, ਔਰ ਜ਼ਰੂਰ ਉਹ ਦੁਨੀਆਂ ਦਾ ਨਹੀਂ, ਕੁਛ ਦੁਨੀਆਂ ਤੋਂ ਬਾਹਰਲਾ ਹੈ, ਤੇ ਚਿਹਰੇ ਤੇ ਇੰਨੀ ਰੌਣਕ ਹੈ। ਇੱਕ ਫਕੀਰ ਨੇ ਬੜਾ ਸੋਹਣਾ ਜ਼ਿਕਰ ਕੀਤਾ ਹੈ, ਉਹ ਕਹਿੰਦਾ ਹੈ ਕਿ ਕੀ ਪਛਾਣ ਹੈ ਕਿ ਕੌਣ ਫਕੀਰ ਹੈ। ਅਕਸਰ ਆਮ ਤੌਰ ਤੇ ਸਵਾਲ ਲੋਕ ਪੁੱਛਦੇ ਨੇ ਵੀ ਸੰਤ ਦੀ ਕੀ ਪਛਾਣ ਹੈ। ਮੈਂ ਕਈ ਵਾਰੀ ਕਹਿੰਦੇ ਤੈਨੂੰ ਆਪਣੀ ਪਛਾਣ ਤੇ ਆਇਆ, ਕੋਈ ਨੀ, ਦੂਜਿਆਂ ਦੀ ਪਛਾਣ ਕੀ ਲੱਭਦਾ ਪਿਆ। ਜਿਹੜਾ ਆਪ ਸੁੱਤਾ ਹੈ ਉਹ ਜਾਗੇ ਦੀ ਪਹਿਚਾਣ ਕੀ ਕਰ ਸਕੇਗਾ? ਜਿਹਦੀਆਂ ਆਪਣੀਆਂ ਅੱਖਾਂ ਬੰਦ ਨੇ ਉਹ ਅੱਖਾਂ ਖੁੱਲੇ ਵਾਲੇ ਦੀ ਪਛਾਣ ਕਿਵੇਂ ਕਰ ਪਾਏਗਾ? ਬਹੁਤ ਔਖਾ ਹੈ, ਨਹੀਂ ਕੀਤੀ ਜਾ ਸਕਦੀ। ਯਕੀਨ ਜਾਨਣਾ, ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੇ ਵਿੱਚ ਜਦੋਂ ਆਪਣਾ ਬਜ਼ੁਰਗੀ ਦਾ ਸਮਾਂ ਬਿਤਾਉਣਾ ਸ਼ੁਰੂ ਕੀਤਾ ਹੈ, ਬੜੀ ਸੰਗਤ, ਬੜੀ ਹੁੰਮ ਹੁਮਾਹਟ, ਬੜਾ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਚਾਰੋਂ ਪਾਸੇ। ਇੱਕ ਦਿਨ ਬਾਬੇ ਨੇ ਸਾਂਗ ਵਰਤਾਇਆ, ਬੜੀ ਮਿੱਠੀ ਕਥਾ ਹੈ। ਇੱਕ ਦਿਨ ਬਾਬੇ ਨੇ ਸਾਂਗ ਵਰਤਾਇਆ, ਸਾਂਗ ਕੀ ਵਰਤਾਇਆ? ਕੂੜ ਛੁਰਾ ਮੁੱਠਾ ਮੁਰਦਾਰ, ਤਾਣਕ ਰੂਪ ਤਰਾ ਕਰਤਾਰ। ਕੀਤਾ ਕਿ ਹੱਥ ਵਿੱਚ ਲੱਕੜੀ ਦਾ ਛੁਰਾ ਫੜ ਲਿਆ, ਕੱਚ ਦੀ ਬੋਤਲ ਦੇ ਵਿੱਚ ਪਾਣੀ ਰੰਗ ਵਾਲਾ ਲਾਲ ਰੰਗ ਪਾ ਕੇ ਦੇਖਣ ਨੂੰ ਲੱਗੇ ਕਿ ਜਿਵੇਂ ਸ਼ਰਾਬ ਹੈ, ਕੇਸ ਖੋਲ ਲਏ, ਪਗੜੀ ਸਿਰ ਤੋਲਾ ਛੱਡ ਲਈ, ਕੁੱਤੇ ਨਾਲ ਲਾ ਲਏ। ਇਹ ਵੇਸ ਬਣਾਇਆ ਗੁਰੂ ਨਾਨਕ ਨੇ ਤੇ ਗਲੀ ਦੇ ਵਿੱਚ ਲੱਗ ਪਏ ਚੱਕਰ ਲਾਣ। ਹੁਣ ਜਦੋਂ ਬਾਬੇ ਦਾ ਇਹ ਵੇਸ ਦੇਖਿਆ ਤੇ ਚੰਗੇ ਚੰਗੇ ਕਹਿਣ, ਬਾਬਾ ਸਤਰ ਬਤਰਾ, ਬਾਬੇ ਨੂੰ ਕੁਛ ਹੋ ਗਿਆ, ਚੰਗਾ ਭਲਾ ਹੁੰਦਾ ਸੀ, ਬੜੀਆਂ ਸੋਹਣੀਆਂ ਗੱਲਾਂ ਸੁਣਾਉਂਦਾ ਸੀ ਰੱਬ ਦੀਆਂ ਗੱਲਾਂ, ਇਹਨੂੰ ਕੀ ਹੋਇਆ? ਐਸਾ ਭਿਆਨਕ ਰੂਪ ਬਣਾਇਆ ਕਿ ਚੰਗੇ ਚੰਗੇ ਦੌੜ ਗਏ, ਭੱਜ ਗਏ, ਹੋਰ ਤੇ ਹੋਰ ਬਾਬਾ ਬੁੱਢਾ ਵਰਗੇ ਵੀ ਭੱਜ ਗਏ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ ਨਾ, ਉਹ ਵੀ ਚਲੇ ਗਏ। ਰਹਿ ਗਏ ਸਿਰਫ ਇੱਕੋ ਇੱਕ, ਕੌਣ ਰਹਿ ਗਏ? ਭਾਈ ਲੈਣਾ, ਮਗਰੇ ਮਗਰੇ ਤੁਰਿਆ ਜਾਏ। ਸਾਰੇ ਪਿੰਡ ਦਾ ਚੱਕਰ ਜਦੋਂ ਲਾ ਲਿਆ ਤੇ ਦੇਖਿਆ ਮੁੜ ਕੇ ਤੇ ਅਜੇ ਵੀ ਇੱਕ ਬੰਦਾ ਹੈ, ਥੋੜਾ ਜਿਹਾ ਹੋਰ ਭਿਅੰਕਰ ਰੂਪ ਦਿਖਾਇਆ ਆਪਣਾ, ਪਰ ਜਿੰਨਾ ਭਿਅੰਕਰ ਰੂਪ ਦਿਖਾਇਆ ਭਾਈ ਲੈਣਾ, ਉਹਨਾਂ ਹੱਥ ਜੋੜ ਕੇ ਤੇ ਉਨਾ ਹੀ ਪਿਆਰ ਨਾਲ, ਧੰਨ ਨਿਰੰਕਾਰ, ਧੰਨ ਨਿਰੰਕਾਰ। ਜਦੋਂ ਵੇਖਿਆ ਵੀ ਗੱਲ ਤੇ ਬਣੀ ਕੋਈ ਨੀ, ਤੇ ਬਾਬਾ ਜੀ ਮੁਸਕੁਰਾ ਪਏ, ਮੁਸਕੁਰਾ ਕੇ ਕਹਿੰਦੇ ਨੇ ਵੀ ਸਾਰੇ ਭੱਜ ਗਏ ਮੇਰੇ ਇਸ ਵੇਸ ਨੂੰ ਵੇਖ ਕੇ, ਤੂੰ ਕਿਉਂ ਨੀ ਭੱਜਿਆ, ਤੂੰ ਕਿਉਂ ਨੀ ਗਿਆ? ਤੇ ਭਾਈ ਲੈਣਾ ਜੀ ਕਹਿੰਦੇ ਨੇ ਮੇਰੇ ਸਤਿਗੁਰੂ, ਤੇਰੇ ਸੋਹਣੇ ਸੁਥਰੇ ਰੂਪ ਤੇ ਬਥੇਰੇ ਵੇਖੇ ਸੀਗੇ, ਪਰ ਤੇਰਾ ਤਾਣਕ ਰੂਪ ਤੇ ਪਹਿਲੀ ਵਾਰੀ ਵੇਖਣ ਨੂੰ ਮਿਲਦਾ ਪਿਆ। ਇਹ ਜਿਹੜਾ ਤੂੰ ਅੱਜ ਸਾਂਗ ਵਰਤਾਇਆ, ਇਹ ਜਿਹੜੀ ਤੂੰ ਅੱਜ ਲੀਲਾ ਪਿਆ ਵਿਖਾ ਰਿਹਾ ਹੈ, ਇਹ ਲੀਲਾ ਤੇ ਮੈਨੂੰ ਪਹਿਲੀ ਵਾਰੀ ਵੇਖਣ ਨੂੰ, ਫਿਰ ਪਤਾ ਨੀ ਤੂੰ ਕਦ ਕਰੇ ਨਾ ਕਰੇ। ਔਰ ਤੇਰੇ ਹਰ ਰੂਪ ਦੇ ਵਿੱਚ ਤੇਰਾ ਨੂਰ ਛਲਕ ਰਿਹਾ ਹੈ, ਬਾਬਾ ਤੂੰ ਆਪਣੇ ਨੂਰ ਨੂੰ ਕਿਵੇਂ ਛੁਪਾਵੇਂਗਾ, ਤੂੰ ਆਪਣੀ ਕਸ਼ਿਸ਼ ਨੂੰ ਕਿਵੇਂ ਰੋਕੇਗਾ, ਤੂੰ ਆਪਣੀ ਖਿੱਚ ਨੂੰ ਕਿਵੇਂ ਰੋਕੇਗਾ? ਤਾਣਕ ਰੂਪ ਤੇਰਾ ਮੇਰੇ ਵਾਸਤੇ ਤਾਣਕ ਨੀ, ਇਹ ਵੀ ਪਿਆਰਾ ਹੈ। ਖਿਆਲ ਕਰਨਾ, ਕੁਝ ਇਹੋ ਜਿਹੀ ਮਿਲਦੀ ਜੁਲਦੀ ਘਟਨਾ ਭਗਤ ਨਾਮਦੇਵ ਜੀ ਦੇ ਵੀ ਜੀਵਨ ਚ ਆਉਂਦੀ ਹੈ। ਇਹਨਾਂ ਦੇ ਵਿਰੋਧੀ, ਇਹਨਾਂ ਦੇ ਕੁਛ ਵਿਰੋਧੀ ਖੜੇ ਹੋ ਗਏ। ਕੌਣ ਖੜੇ ਹੋ ਗਏ? ਧਾਰਮਿਕ ਲੋਕ। ਅਜੀਬ ਗੱਲ ਹੈ ਨਾ, ਹੈ, ਧਾਰਮਿਕ ਲੋਕ ਭਗਤ ਦੇ ਖਿਲਾਫ ਖੜੇ ਹੋ ਗਏ। ਗੱਲ ਬਣਦੀ ਕੋਈ? ਰਿਲੀਜੀਅਸ ਪੀਪਲ ਆਰ ਅਗੇਂਸਟ ਵਨ ਭਗਤ, ਵਨ ਡੈਵੋਟੀ ਆਫ ਗਾਡ। ਪਰ ਹੁੰਦਾ ਇੰਜੀ, ਹੁੰਦਾ ਇੰਜੀ, ਸੰਸਾਰੀਆਂ ਨੂੰ, ਵਿਸ਼ਿਆਂ ਨੂੰ ਤੇ ਫਿਕਰ ਹੀ ਕੋਈ ਨੀ, ਤੇ ਨਾ ਵੇਲ ਹੈਗੀ ਕਿ ਉਹ ਭਗਤਾਂ ਦੇ ਮਗਰ ਜਾਏ, ਭਗਤਾਂ ਦੇ ਮਗਰ ਤੇ ਰੱਬ ਦੇ ਉਹ ਸਾਰੇ ਝੂਠੇ ਨਾਮ ਲੇਵਾ ਬੰਦੇ ਜਾਂਦੇ ਨੇ ਜਿਹੜੇ ਛਾਤੀ ਤੇ ਠੋਕਦੇ, ਮੇਰੇ ਨਾਲੋਂ ਵੱਡਾ ਸੇਵਾਦਾਰ ਕੌਣ ਹੈ, ਮੇਰੇ ਨਾਲੋਂ ਵੱਡਾ ਦਾਨੀ ਕੌਣ ਹੈ, ਮੇਰੇ ਨਾਲੋਂ ਵੱਡਾ ਗਿਆਨੀ ਕੌਣ ਹੈ, ਇਹੋ ਜਿਹੇ ਜਾਂਦੇ ਨੇ ਸੱਚੇ ਭਗਤ ਦੇ ਮਗਰ। ਸ਼ਾਇਰ ਕਹਿੰਦਾ ਨਾ, ਜੋ ਕਰੋਗੇ ਬਦਨਾਮ ਤੋਂ ਕਿਆ ਨਾਮ ਨਾ ਹੋਗਾ, ਕੀ ਫਰਕ ਪੈਣਾ, ਭਗਤ ਦੀ ਤੌਰ ਉਸਤਤ ਹੋ ਜਾਣੀ ਹੈ। ਪੰਡਿਤ ਪੁਰੋਹਿਤਾਂ ਨੇ ਮਿਲ ਕੇ ਸਕੀਮ ਬਣਾਈ ਕਿ ਇੱਕ ਪੇੜ ਦੇ ਥੱਲੇ ਜਿੱਥੇ ਕਿ ਇੱਕ ਭੂਤ ਦਾ ਡੇਰਾ ਹੈ, ਜਿਹੜਾ ਜਾਵੇ ਉਹਨੂੰ ਮਾਰ ਛੱਡਦਾ ਹੈ, ਤੇ ਇਹਨੂੰ ਬਾਨੇ ਕੁ ਬਾਨੇ ਉੱਥੇ ਭੇਜ ਦਿੰਦੇ ਆ, ਭਗਤ ਨਾਮਦੇਵ ਨੂੰ ਮਾਰ ਦੇਣਗੇ ਇਹਨੂੰ ਛੁੱਟੀ। ਪੂਰੀ ਰਾਤ ਕੀਰਤਨ ਚੱਲਣਾ ਸੀ, ਚੱਲਦੇ ਕੀਰਤਨ ਚ ਦੋ ਚਾਰ ਗਏ, ਬੜੀ ਪਿਆਸ ਲੱਗੀ, ਕੋਈ ਜਾਣਾ ਪਾਣੀ ਪਿਆਏਗਾ, ਬੜੀ ਪਿਆਸ ਲੱਗੀ। ਭਗਤ ਜੀ ਫੱਟ ਖਲੋ ਗਏ, ਕਹਿੰਦੇ ਮੈਂ ਲੈਣਾ। ਕਹਿੰਦੇ ਚੰਗਾ, ਉਹ ਫਲਾਣੇ ਖੂਹ ਦਾ ਪਾਣੀ ਬਹੁਤ ਮਿੱਠਾ, ਉੱਥੋਂ ਹੀ ਲੈ ਕੇ ਆਈ, ਉੱਥੋਂ ਹੀ ਜਾਈ। ਓਲੇ ਪਾਏ ਭਗਤ ਨੇ ਕਮੰਡਲ ਚੁੱਕਿਆ, ਤੁਰ ਪਿਆ ਉੱਥੇ, ਜਿਉਂ ਰੱਸੀ ਪਾ ਕੇ ਤੇ ਲਟਕਾਇਆ ਖੂਹ ਦੇ ਵਿੱਚ, ਤੇ ਕਹਿੰਦੇ ਨੇ ਉਹ ਭਿਅੰਕਰ ਰੂਪ ਪ੍ਰੇਤ ਜਿਹੜਾ ਉਹ ਸਾਹਮਣੇ ਆ ਕੇ ਖਲੋ ਗਿਆ, ਬੜਾ ਭਿਅੰਕਰ ਸਰੂਪ ਉਸਦਾ। ਭੂਤ ਪ੍ਰੇਤ ਸੂਕਰ ਮਿਗਰਾਜ ਸਾਰੇ ਹੁੰਦੇ ਨੇ, ਇਹ ਨਹੀਂ ਗੇ ਨਹੀਂ ਹੁੰਦੇ, ਪਰ ਉਹ ਏਡੇ ਵਿਹਲੇ ਨਹੀਂ ਗੇ ਕਿ ਐਵੇਂ ਤੁਹਾਡੇ ਨਾਲ ਸਮਝੇ ਦਰਸ਼ਨ ਪਰਸਨ ਕਰਦੇ ਹਨ, ਹੈਲੋ ਹਾਏ ਨਹੀਂ ਕਰਦੇ ਫਿਰਦੇ ਉਹ। ਮੈਂ ਕਈ ਵਾਰੀ ਦੇਖਿਆ ਅਨਪੜਤਾ, ਜਾਹਿਲਤਾ ਦੇ ਵਿੱਚ ਕਈ ਵਾਰ ਲੋਕ, ਪੇਟ ਦਰਦ ਹੋ ਗਿਆ ਜ਼ਰੂਰ ਕੋਈ ਪ੍ਰੇਤ ਦੇ ਸਾਇਆ ਪੈ ਗਿਆ ਹੋਣਾ, ਤੇ ਫਲਾਣਾ ਹੋ ਗਿਆ ਤੇ ਜ਼ਰੂਰ ਕਿਸੇ ਦਾ ਸਾਇਆ ਪੈ ਗਿਆ ਹੋਣਾ। ਨਿੱਕੀ ਨਿੱਕੀ ਔਰਤਾਂ ਨੂੰ ਅਕਸਰ ਹਿਸਟੀਰੀਆ ਦੀ ਬਿਮਾਰੀ ਹੋ ਜਾਂਦੀ ਹੈ, ਔਰ ਹਿਸਟੀਰੀਆ ਦਾ ਇਲਾਜ ਕਰਨ ਦੀ ਬਜਾਏ ਉਹ ਸਮੇਂ ਦੇ ਵੀ ਜ਼ਰੂਰ ਇਹਨੂੰ ਕੋਈ ਚਮੜ ਗਿਆ ਲੈ ਚਲੋ ਬਾਬਾ ਵਡਭਾਗ ਸਿੰਘ ਦੇ ਡੇਰੇ ਉੱਥੇ ਹੁਣ ਉੱਥੇ ਜਾ ਕੇ ਕੰਮ ਬਣਨਾ, ਲੈ ਜਾਓ ਬਾਬਾ ਬਾਲਕ ਨਾਥ ਡੇਰੇ, ਸਿਰ ਮਾਰਨਗੇ ਤੇ ਠੀਕ ਹੋ ਜਾਣਗੇ, ਸਿਰ ਮਾਰਨ ਨਾਲ ਭੂਤ ਨਿਕਲਦੇ ਹੁਣ ਤੇ ਫਿਰ ਆ ਜਿੰਨੇ ਅਮੈਰੀਕਾ ਚ ਡਿਸਕੋ ਕਰਦੇ ਪਏ ਇਹਨਾਂ ਨੂੰ ਕਿਹੜੇ ਭੂਤ ਚਮੜੇ ਨੇ, ਤੇ ਜੇ ਚਮੜੇ ਨੇ ਤੇ ਇਹਨਾਂ ਦੇ ਜਰੂਰ ਉਤਰ ਜਾਣੇ ਚਾਹੀਦੇ ਸੀਗੇ, ਸਾਰਾ ਦਿਨ ਤੇ ਸਾਰੀ ਰਾਤ ਸਿਰ ਮਾਰਦੇ ਰਹਿੰਦੇ ਨੇ। ਨਾਮਦੇਵ ਜੀ ਦੇ ਸਾਹਮਣੇ ਉਹ ਭਿਅੰਕਰ ਸ਼ਕਲ ਦਾ ਪ੍ਰੇਤ ਆ ਕੇ ਖੜਾ ਹੋ ਗਿਆ ਔਰ ਨਾਮਦੇਵ ਨੇ ਜਦੋਂ ਦੇਖਿਆ ਹੱਥੋਂ ਕਮੰਡਲ ਛੁੱਟ ਗਿਆ। ਇੱਕ ਦੋ ਮਿੰਟ ਤੇ ਦੇਖਦੇ ਰਹੇ, ਅੱਖਾਂ ਫਟੀਆਂ ਰਹਿ ਗਈਆਂ ਤੇ ਫਿਰ ਕਹਿੰਦੇ ਨੇ ਹੱਥਾਂ ਦੇ ਨਾਲ ਨਾ ਤੇ ਬਈ ਉਸ ਵੇਲੇ ਉਹਨਾਂ ਕੋਲ ਮੰਜੀਰੇ ਸੀਗੇ ਤੇ ਨਾ ਢੋਲਕ ਸੀ ਨਾ ਮਰਦੰਗ ਸੀ, ਕੋਈ ਸਾਜ਼ ਚੁੱਕੇ ਥੋੜੀ ਸੀ, ਜਦੋਂ ਕੋਈ ਸਾਜ਼ ਨਾ ਹੋਵੇ ਤੇ ਫਿਰ ਆਮ ਤੌਰ ਤੇ ਹਿੰਦੂ ਭਗਤ ਦੋਨਾਂ ਹੱਥਾਂ ਨਾਲ ਤਾਲੀ ਵਜਾ ਕੇ ਸਾਜ਼ ਦਾ ਕੰਮ ਲੈ ਲੈਂਦੇ, ਦੋਨਾਂ ਹੱਥਾਂ ਨਾਲ ਤਾਲੀ ਵਜਾ ਕੇ ਕਹਿੰਦੇ ਨੇ ਉਹ ਮੇਰਾ ਬੀਠਲ ਰਾਇਆ, ਉਹ ਮੇਰਾ ਗੋਬਿੰਦ ਆਇਆ, ਨੱਚਣ ਲੱਗ ਪਏ, ਉਹ ਮੇਰਾ ਬੀਠਲ ਆਇਆ, ਉਹ ਮੇਰਾ ਗੋਬਿੰਦ ਆਇਆ। ਕਹਿੰਦੇ ਨੇ ਪ੍ਰੇਤ ਵੀ ਚੱਕਰ ਚ ਪੈ ਗਿਆ ਕਿ ਇਸ ਬੰਦੇ ਨੂੰ ਚੀਕਾਂ ਮਾਰਨੀਆਂ ਚਾਹੀਦੀਆਂ ਸੀ, ਡਰ ਕੇ ਬੇਹੋਸ਼ ਹੋ ਜਾਣਾ ਚਾਹੀਦਾ ਸੀ, ਕੁਛ ਤੇ ਕਰਦਾ, ਇਹ ਤੇ ਨਿਤ ਕਰਨ ਡਿਆ ਹੈ। ਔਰ ਭਗਤ ਦੀ ਇਸ ਅਵਸਥਾ ਤੇ ਕਹਿੰਦੇ ਨੇ ਪ੍ਰੇਤ ਦੀ ਥਾਂ ਤੇ ਆਪ ਗੋਬਿੰਦ ਪ੍ਰਗਟ, ਜਿਸ ਗੋਬਿੰਦ ਦੇ ਸਰੂਪ ਦਾ ਉਹ ਯਾਦ ਕਰਦੇ ਸਨ, ਪਿਆਰ ਕਰਦੇ ਸਨ, ਉਹ ਗੋਬਿੰਦ ਰੂਪ ਸਾਹਮਣੇ। ਤੇ ਨਾਮਦੇਵ ਕਹਿੰਦੇ ਉਸ ਵੇਲੇ ਜਦੋਂ ਸੋਹਣਾ ਆਇਆ ਸਰੂਪ ਤੇ ਫਿਰ ਚਰਨ ਬੰਦਨਾ ਡੰਡੋਤ ਕੀਤੀ, ਚਰਨ ਪਕੜ ਲਏ। ਕਹਿੰਦੇ ਨੇ ਉਸ ਵਕਤ ਗੋਬਿੰਦ ਜੀ, ਕਥਾ ਬੜੀ ਮਿੱਠੀ ਹੈ, ਕਹਿੰਦੇ ਉਸ ਵੇਲੇ ਗੋਬਿੰਦ ਜੀ ਨੇ ਕਿਹਾ ਐ ਭਗਤ ਕਿਸੇ ਰੂਪ ਚ ਤੇ ਮੈਨੂੰ ਛਿਪਿਆ ਰਹਿਣ ਦੇ, ਤੂੰ ਤੇ ਹਰ ਰੂਪ ਚ ਮੈਨੂੰ ਪਿਆ ਵੇਖਦਾ ਹੈ, ਪ੍ਰੇਤ ਰੂਪ ਚ ਜਿਹੜਾ ਮੈਨੂੰ ਵੇਖ ਸਕਦਾ ਹੈ ਇਸ ਤੋਂ ਉੱਚਾ ਮੇਰਾ ਹੋਰ ਭਗਤ ਕੌਣ ਹੋ ਸਕਦਾ ਹੈ, ਪ੍ਰੇਤ ਰੂਪ ਚ ਜਿਹੜਾ ਮੈਨੂੰ ਦੇਖ ਸਕਦਾ ਹੈ ਪਛਾਣ ਸਕਦਾ ਹੈ ਉਸ ਤੋਂ ਮੇਰਾ ਹੋਰ ਪਿਆਰਾ ਕੌਣ ਹੋ ਸਕਦਾ ਹੈ, ਤੇਰੇ ਵਰਗਾ ਮੇਰਾ ਹੋਰ ਕੋਈ ਭਗਤ ਨਹੀਂ। ਕਹਿੰਦੇ ਨਾ ਜ਼ਰੇ ਜ਼ਰੇ ਮੇ ਹੈ ਝਾਕੀ ਭਗਵਾਨ ਕੀ, ਕਿਸੀ ਸੂਝ ਵਾਲੀ ਆਖ ਨੇ ਪਹਿਚਾਨ ਕੀ, ਅੱਖਾਂ ਹੋਣ ਜਿਹਦੇ ਕੋਲ ਉਹ ਪ੍ਰੇਤ ਵਿੱਚ ਵੇਖ ਸਕਦਾ। ਔਰ ਖਿਆਲ ਕਰਨਾ ਜਿਹੜਾ ਪ੍ਰੇਤ ਵਿੱਚ ਵੇਖ ਸਕਦਾ ਉਹ ਇਨਸਾਨ ਦੇ ਰੂਪ ਵਿੱਚ ਨਹੀਂ ਉਹਨੂੰ ਪਛਾਣਦਾ। ਬਿਲਕੁਲ ਪਛਾਣਦਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਇਸ ਬਣਾਏ ਭਿਅੰਕਰ ਸਰੂਪ ਨੂੰ ਵੇਖ ਕੇ ਵੀ ਭਾਈ ਲਹਿਣਾ ਜੀ ਮਗਰੇ ਮਗਰੇ ਪਿਆਰ ਦੇ ਬੱਧੇ ਖਿੱਚ ਦੇ ਬੱਧੇ ਚਰਨਾਂ ਦੇ ਬਵਰੇ ਬਣੇ, ਸਤਿਗੁਰਾਂ ਨੂੰ ਕਹਿੰਦੇ ਤੇਰਾ ਇਹ ਰੂਪ ਵੀ ਮੈਨੂੰ ਸੋਹਣਾ ਲੱਗਾ, ਇਹ ਵੀ ਸੋਹਣਾ ਲੱਗਾ। ਪਿਆਰ ਮਾਲਕ ਦੀ ਯਾਦ, ਮਾਲਕ ਦੀ ਬੰਦਗੀ ਦੇ ਵਿੱਚ ਕਈ ਵਾਰ ਬਹੁਤ ਸਾਰੀਆਂ ਪ੍ਰੀਖਿਆ ਦੀਆਂ ਕੜੀਆਂ ਹੁੰਦੀਆਂ ਨੇ, ਔਰ ਜੇਕਰ ਪ੍ਰੀਖਿਆ ਨਾ ਹੋਣ ਤੇ ਪਤਾ ਕਿਵੇਂ ਲੱਗੇ ਕਿ ਕਿੰਨਾ ਕੱਚਾ ਹੈ ਤੇ ਕਿੰਨਾ ਪੱਕਾ ਹੈ, ਇੱਥੋਂ ਹੀ ਤੇ ਪਤਾ ਲੱਗਦਾ ਹੈ। ਇਸ ਲਈ ਯਾਦ ਰਹੇ ਜਦੋਂ ਜਦੋਂ ਜੀਵਨ ਚ ਕੋਈ ਦੁੱਖ ਸੰਕਟ ਆਏ ਤੇ ਸਮਝ ਲੈਣਾ ਇਹ ਤੇਰੇ ਸਿਦਕ ਭਰੋਸੇ ਦੀ ਪ੍ਰੀਖਿਆ ਹੁੰਦੀ ਪਈ ਹੈ ਕਿ ਤੇਰਾ ਅਜੇ ਵੀ ਹੈ ਕਿ ਡੋਲਦਾ ਹੈ ਕਿ ਰਹਿ ਜਾਂਦਾ ਹੈ, ਕੀ ਹੁੰਦਾ ਹੈ। ਹਾਏ ਨਾ ਮਚਾਓ ਉਸ ਵੇਲੇ, ਉਸ ਵੇਲੇ ਤੇ ਆਪਣੇ ਵਿਵੇਕ ਨੂੰ ਆਪਣੇ ਗਿਆਨ ਨੂੰ ਹੋਰ ਤਰੋ ਤਾਜ਼ਾ ਕਰ ਲੈ ਕਿ ਤੇਰੀ ਪ੍ਰੀਖਿਆ, ਦਿਸ ਇਜ਼ ਦ ਟਾਈਮ ਆਫ ਐਗਜ਼ਾਮੀਨੇਸ਼ਨ ਐਂਡ ਯੂ ਸ਼ੁੱਡ ਬੀ ਪਾਸਿੰਗ ਇਟ। ਪਰ ਪਾਸ ਉਹੀ ਉਹ ਕਰਨਗੇ ਜਿਨ੍ਹਾਂ ਨੇ ਜੀਵਨ ਵਿੱਚ ਸਤਸੰਗ ਦੀ ਇਹ ਸੰਗਤ ਦਾ ਰੰਗ ਕੁਛ ਕੁ ਅੰਦਰ ਲਿਆ, ਕੁਛ ਕੁ ਸਾਧਨਾ ਦਾ ਟਿਕਾ ਅੰਦਰ, ਉਹ ਅੰਮ੍ਰਿਤ ਦੀ ਬੂੰਦ ਜਿਨ੍ਹਾਂ ਨੂੰ ਅੰਦਰ ਮਿਲੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਂ ਜੋ ਅੰਮ੍ਰਿਤ ਦੀ ਬੂੰਦ ਜਪਜੀ ਦੇ ਰੂਪ ਵਿੱਚ ਤੁਹਾਨੂੰ ਦਿੱਤੀ ਹੈ, ਹੁਣ ਮੈਂ ਦੱਸਦਾ ਹਾਂ ਕਿ ਇਸ ਨੂੰ ਤੂੰ ਸੰਭਾਲ ਕਿਵੇਂ, ਇਸ ਦੀ ਤੂੰ ਰਕਸ਼ਾ ਕਿਸ ਤਰ੍ਹਾਂ ਕਰਨੀ ਕਿ ਇਹ ਗਿਆਨ ਤੇਰੇ ਜੀਵਨ ਚ ਉਤਰੇ। ਜਤ ਪਹਾਰਾ ਧੀਰਜ ਸੁਨਿਆਰ, ਜਤ ਕਹਿੰਦੇ ਨੇ ਬ੍ਰਹਮਚਰਜ ਨੂੰ, ਜਤ ਤੋਂ ਭਾਵ ਹੈ ਬ੍ਰਹਮਚਰਜ। ਮੈਂ ਪਿੱਛੇ ਵੀ ਜ਼ਿਕਰ ਕੀਤਾ ਸੀਗਾ ਬ੍ਰਹਮਚਰਜ ਦਾ ਅਰਥ ਕੀ ਹੈ। ਬ੍ਰਹਮਚਰਜ ਦਾ ਅਰਥ ਆਮ ਤੌਰ ਤੇ ਸਿਰਫ ਇਤਨਾ ਕੀਤਾ ਜਾਂਦਾ ਹੈ ਜੋ ਵਿਅਕਤੀ ਗ੍ਰਸਤੀ ਚ ਨਾ ਜਾਏ ਸੋ ਬ੍ਰਹਮਚਾਰੀ ਹੈ ਬ੍ਰਹਮਚਰਜ। ਲੇਕਿਨ ਬ੍ਰਹਮਚਰਜ ਨੂੰ ਜੇਕਰ ਸ਼ਬਦ ਨੂੰ ਪੂਰਾ ਸਮਝੀਏ ਤੇ ਇਸ ਵਿੱਚ ਦੋ ਸ਼ਬਦ ਨੇ ਬ੍ਰਹਮ ਔਰ ਚਰਜ। ਬ੍ਰਹਮ ਦਾ ਅਰਥ ਹੈ ਪਰਮਾਤਮਾ, ਚਰਜ ਦਾ ਅਰਥ ਹੈ ਚਰੇ ਚਲੇ ਜਿਹੜਾ, ਮਤਲਬ ਜਿਹੜਾ ਆਪਣੇ ਅੰਦਰ ਉਸ ਪਰਮਾਤਮਾ ਦੇ ਅਨੁਭਵ ਦੇ ਵਿੱਚ ਟਿਕਿਆ ਹੈ, ਜਿਹੜਾ ਚੱਲਿਆ ਹੈ, ਜਿਹੜਾ ਚੱਲ ਕੇ ਪਹੁੰਚਿਆ ਹੈ ਅੰਦਰ, ਬ੍ਰਹਮਚਰਜ। ਲੇਕਿਨ ਬ੍ਰਹਮਚਰਜ ਦਾ ਇੱਕ ਅਰਥ ਇਹ ਵੀ ਹੈ ਐਬਸਟੇਨਸ, ਸੰਜਮ। संजम दा निश्चित तौर पर बड़ा फर्क पैदा है। जत जत तो भाव ग्रस्ती दे विच रह के भी अपने जीवन नू बड़ा संजमित रखे। 2400 घंटे जे मन विच विकार चल रहा है एहो जे आदमी दे अंदर ज्ञान नहीं टिक सकता। काल करना अश्लील पुस्तकां किताबां अवेलेबल ने ते जेड़े फिर दिन रात बच्चे पढ़ते ने उन्होंने मन ते की असर जाएगा। ओ हुई जीवन च हर चीज का एक बैलेंस होना चाहिए। बैलेंस ता आएगा जे अंदर समझ होवेगी। ते तुसी खाली आर्डर कर छड़िया कि साढ़े बच्चे बिगड़ ना जान, लड़का ना बिगड़ जाए, लड़की ना बिगड़ जाए, पर जिथे बाप भी बिगड़िया होवे बच्चे की उसनू कंट्रोल कर पाएंगे। जत समझ समय अनुसार ग्रस्त आश्रम च जदों प्रवेश करदा है ते उदा भी विधान उन्होंने दिता है संतान उत्पत्ति करे। संतान उत्पत्ति तो बाद फिर संयमित जीवन होना चाहिदा है, जत होना चाहिदा है। और जेकर कोई एहो जे जत दा पालन कर रहा है, संयमित जीवन जी रहा है ते चाहे वो पत्नी और या पति वाला, चाहे वह बच्चियां दा माता पिता होवे, तां भी जे संयमित है, जे साधना कर रहे हैं उन्हें ब्रह्मचारी ही क्या जाएगा। इस विषय च एक बड़ी मिठी कथा मैं तुहानू सुनानी है। कृष्ण महाराज सब तो ज्यादा बदनाम इस मामले च एहो ही ने। क्यों कहिंदे जी 16,000 पत्नियां सी, 8 पटराणियां सी इन्हां दीआं, ऐनियां गोपियां जिहड़ियां सन ओह कहिंदे ने एक वार इन्हां दे जिथे रहिंदे सन ना वृंदावन उत्थे नजदीक एक ऋषि आए, कड़े आए दरवासा ऋषि। गोपियां कहिंदियां ने कि भाई असी जरा दर्शन परसन करन जाना है, लंगर पानी उन्हां दा पकाया है, पर जमुना नदी बहुत चढ़ी है, पार जाना असी चाहते हैं, किवें जाइए। कृष्ण जी कहिंदे इंज करो, जाके जमुना नूं कहो कि जे कृष्ण ब्रह्मचारी है तो सानू राह दे दे। हस पई है, ये कहिंदा ब्रह्मचारी, कहिंदे जिवें क्या बस उवें कर। उन्होंने कहिंदे इंज जाके कहता है जमुना जे कृष्ण ब्रह्मचारी राह दे दे, कहिंदे जमुना ने राह दा पानी नीवा हो गया, पार चली गई। हुण इन्नियां सारियां गईयां सन ए मिलके तो इन्ना सारा भोजन पदार्थ कल्ले दुर्वासा ऋषि जदों सामने रखिया तो जदों इस महात्मा ने खाना चालू किया तो जो कुछ सी ना सारा ही खा पी गया। इन्ना क्यों हैरान कि इन्ना एक बंदा खा सकता है, सब खा गया। फिर आया ख्याल कि हुण वापस किवें जावांगे, किने वापस किवें जाइए। कहिंदे आईया किवें, सो पहले ये दसो। कहिंदे आए ये कह के सी कि जी वो ब्रह्मचारी ते राह दे दे, राह मिल गया। कहिंदे चंगा फिर हुण जाके कहो जे दुर्वासा पवन हारी है ते सानू राह दे दे। कहिंदे एक तो बाद एक ने ते नैले ते दहला, साढ़े सामने इना कुछ खा गया। कहिंदा मैं जे पवन हारी हां। कहिंदे जा तू जाके कह दे बस। कथा बड़ी प्यारी, माइथोलॉजिकल स्टोरी, बट इट हैज ब्यूटिफुल सिंबॉलिक इन टू इट। जाके जमुना नु कहा कि जेकर ऋषि दुर्वासा ए ब्रह्मचा ए पवन हारी है तो सानू राह दे। कहिंदे जमुना फिर नीवी हो गई, पार चले गए, पर मन च बड़ी शंका उठी कि ये चक्कर की ए किस तरह होया। जाके पुछिया फिर कृष्ण महाराज नु, ज्ञानी ने, ज्ञान दे दाता ने पुछ दे कि ए की चक्कर, ए किस तरह, असी जानते हैं तेनू भी, असी उन्हों भी वेख आए हैं, तो तुसी दोवें अजीबो गरीब गल कह रहे हो। और जमुना राह भी दई चली जा रही। पुराण दी एक कथा है, कहिंदे ने उस वेले उन्होंने जवाब दिता कि शरीर दा धर्म आत्मा दे धर्म तो वखरा है, और जिसने अपने अंदर आत्म देवता नू जानिया है वह शरीर दे द्वारा किते किसी भी कर्म तो ना पुन्नी ना पापी हुंदा है। बहुत श्रेष्ठ और बहुत उच्चे ज्ञान की अवस्था की यह गल है, जिस वास्ते गुरु साहब ने बाणी च किया है आत्म राम राम मैं आत्म चीनस गुर विचार आ रहे। जिन्हें इस विचार नू प्राप्त किया, जिसने इस स्थिति नू प्राप्त किया है कि मैं शरीर नहीं हां, शरीर तो वखरा हां, मैं इस मन बुद्धि दे विच रहण वाला, मन बुद्धि तो वखरा, मन बुद्धि शरीर नू वेखण वाला हां, उस दे उपर कोई पुन पाप दा लेप नहीं हुंदा है। ते सब कुछ करके भी कुछ नहीं कीता, ते जिन्ने अपने अंदर इस महान ज्ञान दी प्राप्ति नहीं कीती ਉਸਨੂੰ ਕੀਤੇ ਕਰਮ ਦਾ ਪੁੰਨ ਵੀ ਤੇ ਪਾਪ ਵੀ ਲੱਗਦਾ ਹੈ। ਕਿਉਂ? ਉਹ ਜਦੋਂ ਕਰਤਾ ਬਣ ਕੇ ਕਰਦਾ ਹੈ ਤੇ ਕਰਮ ਦਾ ਭੋਗ ਦੇਣਾ ਪੈਂਦਾ ਹੈ, ਪਰ ਗਿਆਨੀ ਅਕਰਤਾ ਬਣ ਕੇ ਕਰਦਾ ਹੈ, ਇਸ ਲਈ ਸਭ ਕੁਛ ਕਰਕੇ ਵੀ ਉਹਨੇ ਕੁਛ ਨਹੀਂ ਕੀਤਾ। ਖਿਆਲ ਰੱਖਣਾ, ਬੜਾ ਖਤਰਨਾਕ ਇਹ ਵਾਲਾ ਗਿਆਨ, ਬਹੁਤ ਖਤਰਨਾਕ। ਸੁਣ ਕੇ ਤੇ ਕੋਈ ਆਪਣੀ ਜ਼ਿੰਦਗੀ ਤੇ ਅਮਲੀ ਤੌਰ ਤੇ ਚਾਲੂ ਕਰ ਦੇਵੇ ਤੇ ਬਸ ਫਿਰ ਕੰਮ ਹੋ ਗਿਆ ਉਸਦਾ। ਬਹੁਤ ਖਤਰਨਾਕ, ਬਹੁਤ ਖਤਰਨਾਕ, ਸੱਚ ਕਹਿ ਰਹੀ। ਇਸੇ ਲਈ ਕਿਹਾ, ਗਿਆਨ ਅਨ ਅਧਿਕਾਰੀ ਨੂੰ ਕਦੀ ਨਾ ਦੇਵੇ। ਜਿੰਨੀ ਜਿੰਨੀ ਅਵਸਥਾ ਕਿਸੇ ਦੀ ਉੱਚੀ ਹੁੰਦੀ ਜਾਵੇ ਤਿਵੇਂ ਤਿਵੇਂ ਉਸਨੂੰ ਦੇਣਾ ਚਾਹੀਦਾ। ਬੱਚਾ ਹੋਵੇ 5 ਸਾਲ ਦਾ ਤੇ ਉਹਨੂੰ ਕੋਈ ਮਨ ਦਾ ਭਾਰ ਚੁੱਕ ਲਿਆ, ਕਿਵੇਂ ਚੁੱਕੇਗਾ ਉਹ? ਗਿਆਨ ਦਾ ਵੀ ਬੜਾ ਵਜ਼ਨ ਹੁੰਦਾ ਹੈ। ਇਹ ਵੀ ਵਜ਼ਨ ਉਦੋਂ ਔਰ ਉਨਾ ਹੀ ਪਾਣਾ ਚਾਹੀਦਾ ਹੈ ਜਿਤਨੀ ਲੋੜ ਹੋਵੇ। ਖਿਆਲ ਕਰਨਾ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਤਨਾ ਇਤਨਾ ਗਿਆਨ ਹੈ, ਲੇਕਿਨ ਦੋ ਕਾਰਨ ਨੇ। ਇੱਕ ਤੇ ਇੰਨੀ ਖੋਜ ਨਹੀਂ ਕੀਤੀ ਜਾਂਦੀ, ਕੋਸ਼ਿਸ਼ ਨਹੀਂ ਕੀਤੀ ਜਾਂਦੀ ਅਰਥ ਕਰਨ ਦੀ, ਜਾਇਦਾ ਕਰਕੇ ਫਿਰ ਭਗਤੀ ਦੇ ਸ਼ਬਦਾਂ ਨੂੰ ਹੀ ਗਾਇਨ ਜਾਂ ਸਮਝਾਇਆ ਜਾਂਦਾ ਹੈ। ਲੇਕਿਨ ਜੋ ਸ਼ਬਦ ਗਿਆਨ ਦੇ ਨੇ ਉਹਨਾਂ ਨੂੰ ਤਾਂ ਛੇੜਦਾ ਹੀ ਕੋਈ ਨਹੀਂ। ਜਿਵੇਂ ਇੱਕ ਛੋਟੀ ਜਿਹੀ ਮਿਸਾਲ ਮੈਂ ਦੇਣ ਲੱਗੀ ਹਾਂ, ਦੇਖੋ ਪੰਕਤੀ ਚ ਕਿੰਨਾ ਗਿਆਨ ਭਰਿਆ ਹੈ। ਦੇਹੀ ਮਾਟੀ ਬੋਲੇ ਪੌਣ, ਦੇਹੀ ਮਾਟੀ ਬੋਲੇ ਪੌਣ, ਬੂਝ ਰੇ ਗਿਆਨੀ ਮੂਆ ਹੈ ਕੌਣ। ਬੁਝ ਬੁਝਾਰਤ, ਏਕ ਕ੍ਰਿਸ਼ਨਮ ਸਰਵ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਹੈ ਵਾਸ ਦੇਵਸ, ਜੇ ਕੋ ਜਾਣੇ ਭੇਵ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਇਹ ਬੜਾ ਭਾਰੀ ਗਿਆਨ ਹੈ, ਪਰ ਜਿਵੇਂ ਜਿਵੇਂ ਡਿਵੈਲਪਮੈਂਟ ਸਾਧਨਾ ਦੀ, ਮਨ ਬੁੱਧੀ ਦੀ ਉੱਚੀ ਹੁੰਦੀ ਜਾਂਦੀ ਹੈ, ਉਵੇਂ ਉਵੇਂ ਇਹਨਾਂ ਇਹਨਾਂ ਬਾਣੀ ਦੇ ਰਾਜਾਂ ਦੀ ਸਮਝ ਲੱਗਣ ਲੱਗ ਪੈਂਦੀ। ਜਤ ਪਹਾਰਾ, ਕਿਹਨੂੰ ਸਮਝ ਆਏਗੀ? ਜਿਸਦਾ ਜਤ, ਜਿਹਦਾ ਜੀਵਨ ਸੰਜਮਿਤ ਹੈ, ਸੰਜਮਿਤ ਹੈ। ਜਿਸਦਾ ਜੀਵਨ ਸੰਜਮਿਤ ਨਹੀਂ ਹੈ, ਉਹ ਸਾਧਕ, ਉਹ ਭਗਤ, ਉਹ ਗੁਰਮੁਖ ਨਹੀਂ ਹੋ ਸਕਦਾ। ਖਿਆਲ ਕਰਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ ਕਿਹਾ ਨਾ, ਕੱਛ ਪਾਵੇ। ਕੱਛ ਦਾ ਅਰਥ ਸਿਰਫ ਇਹ ਨਹੀਂ ਕਿ ਕੱਪੜਾ ਇੱਕ ਖਾਸ ਡਿਜ਼ਾਈਨ ਦਾ ਐਡਾ ਲੰਬਾ ਬਸ ਸਵਾ ਲਵੇ। ਕੱਛ ਤੋਂ ਸਿੰਬਾਲਿਕ ਹੈ, ਉਸ ਦਾ ਅਰਥ ਹੈ ਤੇਰੇ ਜੀਵਨ ਚ ਜਤ ਹੋਣਾ ਚਾਹੀਦਾ ਹੈ। ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਣੇ। ਦੂਸਰੇ ਦੀ ਇਸਤਰੀ ਨੂੰ ਉਮਰ ਤੋਂ ਵੱਡੀ ਹੋਵੇ ਤੇ ਮਾਂ ਦੀ ਨਜ਼ਰ ਨਾਲ ਦੇਖੇ, ਉਮਰ ਤੋਂ ਛੁੱਟੀ ਹੋਵੇ ਬੇਟੀ ਦੀ ਨਿਗਾਹ ਨਾਲ ਦੇਖੇ। ਸਿਰਫ ਆਪਣੀ ਪਤਨੀ, ਆਪਣੀ ਪਤਨੀ ਨੂੰ ਛੋੜ ਕੇ ਦੂਸਰੀ ਸਭ ਮਾਂ ਔਰ ਬਹਿਣ ਦੇ ਬਰਾਬਰ ਹੋਣੀ ਚਾਹੀਦੀ, ਜਿਸ ਦੇ ਜੀਵਨ ਚ ਇਹੋ ਜਿਹਾ ਸੰਜਮ। ਫਿਰ ਪਤਨੀ ਦੇ ਨਾਲ ਵੀ ਪੂਰਾ ਸੰਜਮਿਤ ਜੀਵਨ ਜੇਕਰ ਹੈ ਤੇ ਜਾਣ ਲਓ ਫਿਰ ਜਤੀ ਹੈ, ਪੂਰਾ ਜਤੀ ਉਸ ਵੇਲੇ। ਜਤ ਪਹਾਰਾ ਧੀਰਜ ਸੁਨਿਆਰ, ਮਹਾਰਾਜ ਕਹਿ ਰਹੇ ਨੇ, ਖਿਆਲ ਕਰਨਾ, ਜੇਕਰ ਸਾਡੇ ਅੰਦਰ ਧੀਰਜ ਨਹੀਂ ਹੈ ਤਾਂ ਵੀ ਇਹ ਗਿਆਨ ਨਹੀਂ ਟਿਕ ਸਕਦਾ। ਸੁਨਿਆਰਾ ਹੈ ਧੀਰਜ, ਸੁਨਿਆਰਾ ਹੀ ਨਾ ਹੋਵੇ, ਸੋਨਾ ਹੋਵੇ, ਐਰਨ ਹੋਵੇ, ਹਥੌੜੀ ਹੋਵੇ, ਸਾਰਾ ਕੁਝ ਜੇ ਬਣਾਉਣ ਵਾਲਾ ਹੀ ਹੈ ਨਹੀਂ ਤੇ ਸਿਰ ਜੇਵਰ ਕੋਈ ਨਹੀਂ ਬਣਨਾ। ਇਸ ਤਰ੍ਹਾਂ ਜਿਸ ਹਿਰਦੇ ਚ ਧੀਰਜ ਨਹੀਂ ਹੈ ਉਸ ਹਿਰਦੇ ਦੇ ਵਿੱਚ ਗਿਆਨ ਨਹੀਂ ਟਿਕ ਸਕਦਾ, ਨਹੀਂ ਟਿਕ ਸਕਦਾ, ਪ੍ਰੇਮ ਨਹੀਂ ਟਿਕ ਸਕਦਾ। ਧੀਰਜ ਬਹੁਤ ਵੱਡੀ, ਧੀਰਜ ਕੀ ਹੈ? ਯਥਾ ਲਾਭ ਸੰਤੁਸ਼ਟ, ਯਥਾ ਹਾਨੀ ਸੰਤੁਸ਼ਟ। ਜੇ ਲਾਭ ਹੈ ਤੇ ਉਹਦੇ ਚ ਸੰਤੁਸ਼ਟ, ਜੇ ਹਾਨੀ ਹੋ ਜਾਏ ਤਾਂ ਵੀ ਕਹੇ ਕੋਈ ਗੱਲ ਨੀ, ਪਰਵਾਹ ਕੋਈ ਨੀ। ਇੱਥੇ ਲਾਭ ਹੋਵੇ ਤਾਂ ਦੇਖਿਆ ਮੈਂ ਕਮਾਇਆ ਸੀ, ਹਾਨੀ ਹੋ ਜਾਏ ਬਾਬੇ ਦੀ ਮਰਜ਼ੀ, ਹੁਣ ਕੀ ਕਰੀਏ, ਬਾਬੇ ਨੇ ਕਰਾ ਛੱਡਿਆ ਨੁਕਸਾਨ, ਮੈਂ ਤੇ ਬੜਾ ਕੁਛ ਕਮਾਇਆ ਸੀ, ਬਾਬੇ ਨੇ ਸਾਰਾ ਕੁਛ ਖੋ ਖਾ ਲਿਆ। ਧੀਰਜ ਕੋਈ ਨੀ, ਹੋਰ ਮਿਲ ਜਾਏ, ਹੋਰ ਮਿਲ ਜਾਏ, ਹੋਰ ਮਿਲ ਜਾਏ, ਮੋਰ ਮੋਰ ਮੋਰ। ਧੀਰਜ ਨਹੀਂ, ਜਿਹਦੇ ਧੀਰਜ ਨਹੀਂ ਹੈ ਨਾ ਉਹ ਕੀ ਕਰੇਗਾ? ਕਈ ਵਾਰੀ ਸੁਣਨ ਵਾਲਿਆਂ ਨੂੰ ਲੱਗਦਾ ਇਹ ਕਥਾ ਕਦੋਂ ਮੁੱਕੇਗੀ, ਕਿਉਂ? ਕਹਿੰਦੇ ਭੁੱਖ ਡਾਢੀ ਲੱਗੀ, ਬੈਠਾ ਹੀ ਨਹੀਂ ਜਾਣ ਡਿਆ, ਹੁਣ ਇਹਨਾਂ ਨੇ ਸੁਣਾ ਸੁਣਾ ਕੇ ਢਿੱਡ ਭਰਨਾ, ਕੁਝ ਖਾਣ ਨੂੰ ਛੁੱਟੀ ਮਿਲੇਗੀ ਕਿ ਨਹੀਂ ਮਿਲੇਗੀ? ਖਿਆਲ ਕਰਨ, ਧੀਰਜ ਹਰ ਚੀਜ਼ ਵਾਸਤੇ ਚਾਹੀਦਾ ਹੈ। ਜੀਵਨ ਚ ਸੁੱਖ ਦੁੱਖ ਦੇ ਪ੍ਰਤੀ ਧੀਰਜ, ਭੁੱਖ ਪਿਆਸ ਦੇ ਪ੍ਰਤੀ ਧੀਰਜ, ਮਾਨ ਅਪਮਾਨ ਦੇ। ਦੇਖੋ ਜਦੋਂ ਮਾਨ ਮਿਲਦਾ ਅਸੀਂ ਕਿੱਡੇ ਖੁਸ਼ ਹੁੰਦੇ ਹਾਂ, ਜਦੋਂ ਸਾਡੀ ਕੋਈ ਸਰਾਹਣਾ ਕਰਦਾ ਅਸੀਂ ਬੜੇ ਖੁਸ਼ ਹੁੰਦੇ ਹਾਂ, ਜਦੋਂ ਕੋਈ ਸਾਡੀ ਨਿੰਦਾ ਕਰੇ ਔਰ ਮਜ਼ਾ ਉਦੋਂ ਆਉਂਦਾ ਜਦੋਂ ਸਾਹਮਣੇ ਖਲੋ ਕੇ ਕਰੇ। ਸੱਚ ਜਾਣੋ, ਸਾਹਮਣੇ ਜਦੋਂ ਕੋਈ ਆ ਕੇ ਬੁਰਾ ਕਹਿ ਰਿਹਾ ਹੋਵੇ ਤੇ ਜੇ ਤੇਰੇ ਅੰਦਰ ਧੀਰਜ ਹੋਵੇ तेरे ते मुस्कुराहट आएगी मुंह दे उते। पर सियाणा आदमी अपनी मुस्कुराहट नू भी रोक लेगा, क्योंकि जे मुस्कुरा पवे तो सामने वाले ने होर बल सड़ जाना है कि मैं इनू बुरा कहने ये वो हसी जाने दंद विखाई जाने। पर जदों बच्चा कोई पुठी सीधी हरकत करे ना तो मां बाप हासी पेंदे ने, होर की करदे ने, होर तो कुछ नहीं, तीरज वाह वाह होने दे उपर ही नहीं, जदों अपमान होवे तां भी तेरे अंदर तीरज होना चाहिदा है। निंदक नेरे राखिए आंगन कुटी छवाए, बिन साबुन बिन पानी मन की मैल धुआए। न पानी दी लोड़ ना, आपे ही सारा काम कर देंदा, साबुन भी आपे, पानी भी आपे, मैल भी तेरे मन दी तो जांदा। कहिंदे निंदक नूं ते नेरे रखना चाहिदा, धीरज अहरन मत। अहरन ओ ढांचा लोहे दा जिदे उत्ते रख के सारे सोने दी ठोका पीटी होनी। अहरन मत, साड़ी जो इंटलैक्ट है, साड़ी जो मति है, ये अहरन है। ते वेद हथियार, वेद की ने हथियार, हथौड़ी चिमटी जिन्ने औजार होंदे ना सुनियार दे, किन्ने ने हथियार केड़े ने वेद दे। कई बार जदों बेसमझी दे विच कोई कहिंदा है, वेद झूठे आपां नहीं मनदे किसे नूं, असी नहीं मानते वेदा नूं, ते महाराज कहिंदे पे ने वेद की करो, हुण तां गुरु साहब नाल लड़ना पैणा है, होर तां कोई तरीका ही नहीं, क्यों लिखिया वेद। गुरु साहब की कह रहे ने, वेद हथियार। वेद शब्द दा एक होर भी अर्थ है जिस तों भाव है ज्ञान, ट्रू नॉलेज। हथियार की है ट्रू नॉलेज। पाओ खला अगम तप ताओ, हुण भाव तो आम तौर ते अर्थ भय कर देंदे ने, पर भय नहीं, भाव दा अर्थ बार बार पिछे कर चुके हां, प्यार। प्यार तौंकड़ी हुंदी ना जिदे विच पा के ते सुनियारा उस सोने नूं मेल्ट करदा है, शेप देंदा है जिदे विच पा के। कहिंदे प्यार की है, कहिंदे तौंकनी है, इट इज द फर्नेस, इट इज द फर्नेस इन विच योर ईगो इज गोइंग टू बी मेल्टेड, एंड थ्रू ट्रू नॉलेज अ न्यू वर्ड ऑफ गॉड इज गोइंग टू बी क्रिएटेड विद इन यू। पांडा पाओ अमृत तित टाल, प्यार दे इस पांडे दे विच, प्यार दे इस बर्तन दे विच टालिया जाएगा। की टालिया जाएगा? कड़िए सबद सच्ची टकसा। इथे आके गल पूरी हो रही कि परमात्मा तेरे अंदर इस सच्ची टकसाल नू लगाई बैठा है, पर गुरु दी तू मत ले ते कर की जत दा पहारा बना ले, धीरज नू सुनियारा बना ले, मत अपनी नू अहरण वेद दे हथियार बना के बहु खला इस फरनेस दे विच, ते प्यार दे पांडे दे विच परमात्मा दे उस सच्चे नाम नू काड़ ले, बना ले। राम राम करता सब जग फिरे, राम न पाया जाए। क्यों राम राम कहन नाल क्यों नहीं तरेगा? इस करके क्योंकि जबानी जमा खर्च राम कह लैण नाल, जबानी जमा खर्च रहीम कह लैण नाल, जबानी जमा खर्च वाहेगुरु कह लैण नाल छुटकारा नहीं होना। छुटकारा उदों होना है जदों इंज जत नूं, धीरज नूं, अपनी मत नूं, वेद दे हथियार नूं, भाव दे प्यार दे विच जदों फिर बैठ के करदा है ना साधना दी, जदों पट्ठी बालेगा फिर परमात्मा दे उस सच्चे नाम दा अंदर जन्म हुंदा है। हजारां वार वाहिगुरु क्या होवेगा, पर जुगत दे नाल कहण दा कुछ स्वाद है कि नहीं, जुगत दे नाल कहण दा कुछ आनंद है कि नहीं, जुगत दे नाल करन दा कुछ वखरा स्वाद है कि नहीं, हजारा बार क्या है। कड़िए शब्द सच्ची टकसाल, गुरु नानक साहब कह रहे ने अपने अंदर परमात्मा दे इस शब्द नू जन्म देना पएगा साधना दे द्वारा, साधना दे नाल ही ए अंदर अवस्था बनेगी, उस तो बगैर ए अवस्था बन नहीं सकती है। उन्हों कह रहे जिनको नदर करम तिन कार, नानक नदरी नदर निहाल। जिसते ऊपर मालक अपनी रहम दी निगाह कर दे, ते उस दी रहम दी निगाह जिसते ऊपर पै जाए, ਉਹ ਨਿਹਾਲ ਹੋ ਜਾਏ, ਨਿਹਾਲ ਹੋ ਜਾਏ। ਤੇ ਕਈ ਸੁਣਨ ਵਾਲੇ ਸਰੋਤਾ ਸਤਸੰਗੀ ਜਨ ਵੀ ਬੜੇ ਨਿਹਾਲ ਹੋ ਜਾਣਗੇ ਕਿ ਦੇਖਿਆ ਬਾਬੇ ਨੇ ਗੱਲ ਮੁਕਾ ਛੱਡੀ ਕਿ ਜਿਹਨੂੰ ਮੈਂ ਦੇਣਾ ਹੋਏਗਾ ਪਰਮਾਤਮਾ ਨੇ ਉਹਨੂੰ ਦੇ ਦੇਵੇਗਾ, ਜਿਹਨੂੰ ਨਹੀਂ ਦੇਣਾ ਹੋਵੇਗਾ ਉਹਨੂੰ ਨਹੀਂ ਦੇਵੇਗਾ। ਸਾਨੂੰ ਕੁਛ ਮਿਹਨਤ ਕਰਨ ਦੀ ਲੋੜ ਨਹੀਂ, ਸਾਡੀ ਮਿਹਨਤ ਦੀ ਜ਼ਰੂਰਤ ਹੀ ਕੋਈ ਨਹੀਂ ਹੈ। ਨਾਨਕ ਨਦਰੀ ਨਦਰ ਨਿਹਾਲ, ਜਦੋਂ ਨਜ਼ਰ ਹੋ ਜਾਏਗੀ ਹੋ ਜਾਏਗਾ ਕੰਮ, ਨਾ ਨਜ਼ਰ ਹੋਵੇਗੀ ਤਾਂ ਨਾ ਕੰਮ ਹੋਵੇਗਾ। ਖਿਆਲ ਕਰਨਾ, ਇਸ ਪੰਕਤੀ ਦਾ ਇੰਜ ਅਰਥ ਕਰਾਂਗੇ ਤੇ ਅਸੀਂ ਬੇਈਮਾਨ ਬਣ ਜਾਵਾਂਗੇ, ਸਾਧਨਾ ਕਰਨ ਦੀ ਜ਼ਰੂਰਤ ਤੋਂ ਪਿੱਛੇ ਹਟ ਜਾਵਾਂਗੇ। ਦੁਨੀਆ ਦਾ ਕੰਮ ਕਰਨਾ ਹੋ, ਬਾਣੀ ਕਹਿੰਦੀ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਨਾਮ ਕੀ ਬੇਲਾ ਕਿਉਂ ਸੌ ਜਾਂਦਾ ਹੈ? ਕਿਉਂਕਿ ਉਦੋਂ ਇਹੋ ਹੀ ਪੰਕਤੀ ਦੁਹਰਾ ਦਿੰਦਾ ਹੈ, ਜਿਨ ਕੋ ਨਦਰ ਕਰਮ ਤਿਨ, ਜਿਸ ਤੇ ਨਜ਼ਰ ਕਰ ਦੇਗਾ ਉਹਨੂੰ ਸਵੇਰੇ ਉਠਾ ਦੇਗਾ। ਉੱਠਣ ਦੀ ਆਪਣੀ ਮਰਜ਼ੀ ਕੋਈ ਨਹੀਂ, ਪਲੇਨ ਪਕੜਨਾ ਹੋਵੇ, ਟ੍ਰੇਨ ਪਕੜਨੀ ਹੋਵੇ, ਕਿਸੇ ਵਿਆਹ ਸ਼ਾਦੀ ਜਾਣਾ ਹੋਵੇ, ਉਦੋਂ ਆਪ ਅਲਾਰਮ ਲਾਉਂਦਾ। ਟੈਲੀਫੋਨ ਤੇ ਐਕਸਚੇਂਜ ਵਾਲਿਆਂ ਨੂੰ ਵੀ ਕਹਿੰਦਾ ਵੀ ਮੈਨੂੰ ਸਵੇਰੇ ਉਠਾ ਦੇਣਾ, ਗੁਆਂਢੀ ਨੂੰ ਵੀ ਕਹਿ ਦਿੰਦਾ ਮੈਨੂੰ ਸਵੇਰੇ ਉਠਾ ਦੇਣਾ, ਜਨਾਨੀ ਨੂੰ ਵੀ ਕਹਿ ਦਿੰਦਾ ਮੈਨੂੰ ਸਵੇਰੇ ਉਠਾ ਦੇਣਾ। ਭਜਨ ਕਰਨਾ ਹੋਵੇ ਤੇ ਬੇਈਮਾਨ, ਬੁਰੇ ਕੰਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈਸੋ। ਪਰ ਫਿਰ ਇਸ ਪੰਕਤੀ ਨੂੰ ਮਹਾਰਾਜ ਜਦੋਂ ਲਿਖ ਰਹੇ ਕਹਿ ਰਹੇ ਨੇ, ਇਸ ਤੋਂ ਭਾਵ ਕੀ ਹੈ? ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਇਹਨੂੰ ਮੈਂ ਇੱਕ ਛੋਟੇ ਜਿਹੇ ਉਦਾਹਰਣ ਨਾਲ ਸਪਸ਼ਟ ਕਰਨੀ ਆ। ਬਰਸਾ ਹੋਵੇ, ਬਾਰਿਸ਼ ਹੋਵੇ, ਬਾਰਿਸ਼ ਦਾ ਪਾਣੀ ਕਦੀ ਪਹਾੜਾਂ ਤੇ ਨਹੀਂ ਟਿਕਦਾ। ਬਾਰਿਸ਼ ਦਾ ਪਾਣੀ ਹਮੇਸ਼ਾ ਜਾ ਕੇ ਟੋਏ ਟਿੱਬਿਆਂ, ਉਹਨਾਂ ਖਾਈਆਂ ਦੇ ਵਿੱਚ ਜਾ ਕੇ ਟਿਕ ਜਾਂਦਾ। ਹੁਣ ਅਗਰ ਅਸੀਂ ਇਹ ਕਹੀਏ ਕਿ ਬਾਰਿਸ਼ ਪਾਣੀ ਨੇ ਕਿਰਪਾ ਕੀਤੀ ਹੈ ਟੋਏ ਉੱਤੇ, ਕਿਰਪਾ ਕੀਤੀ ਹੈ ਇਸ ਤਲਾਬ ਉੱਪਰ, ਇਸ ਕਰਕੇ ਉਹਨੂੰ ਭਰਤਾ ਹੈ, ਤੇ ਪਹਾੜ ਦੇ ਉੱਤੇ ਕਿਰਪਾ ਨਹੀਂ ਕੀਤੀ ਪਾਣੀ ਨੇ ਤਾਂ ਕਰ ਪਾਣੀ ਨਹੀਂ ਟਿਕਿਆ, ਗੱਲ ਨਹੀਂ ਬਣਦੀ। ਪਹਾੜ ਤੇ ਨਾ ਟਿਕਿਆ ਪਾਣੀ ਇਸ ਕਰਕੇ ਨਹੀਂ ਕਿ ਪਾਣੀ ਟਿਕਣਾ ਨਹੀਂ ਸੀ ਚਾਹੁੰਦਾ, ਬਲਕਿ ਇਸ ਕਰਕੇ ਪਹਾੜ ਨੇ ਆਪਣੀ ਉਚਾਈ ਇੰਨੀ ਬਣਾ ਰੱਖੀ ਸੀ ਕਿ ਪਾਣੀ ਸਰਕ ਗਿਆ, ਥੱਲੇ ਚਲਾ ਗਿਆ। ਤੇ ਟੋਇਆਂ ਨੇ, ਟਿੱਬਿਆਂ ਨੇ, ਤਲਾਬਾਂ ਨੇ ਇੰਨਾ ਨੀਵਾਂ ਆਪਣੇ ਆਪ ਨੂੰ ਬਣਾਇਆ ਸੀ ਕਿ ਡਿੱਗਦਾ ਟਹਿੰਦਾ ਪਾਣੀ ਸਿੱਧਾ ਉਹਨਾਂ ਚ ਆ ਕੇ ਖਲੋ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦੀ ਮਿਹਰ ਦੀ ਨਦਰ ਕਿੰਨਾ ਉੱਤੇ ਹੁੰਦੀ ਹੈ, ਜਿਹੜੇ ਨਮਰ ਹੋ ਜਾਂਦੇ ਨੇ ਉਹਨਾਂ ਤੇ ਬਰਸ ਜਾਂਦੀ, ਜਿਹੜੇ ਅਹੰਕਾਰ ਦਾ ਪਹਾੜ ਦਿਲ ਚ ਖੜੇ ਕੀਤੇ ਬੈਠੇ ਨੇ ਨਾ, ਉਹਨਾਂ ਦੇ ਉੱਪਰ ਨਹੀਂ ਹੁੰਦੀ। ਮੈਨੂੰ ਯਾਦ ਹੈ ਕਿ ਸ਼ਾਹਬਾਦ ਇੱਕ ਮਹਾਂਪੁਰਸ਼ ਉਹ ਕਥਾ ਕਰਦੇ ਸਨ, ਤੇ ਇੱਕ ਬੰਦਾ ਨਾ ਬਿਲਕੁਲ ਠੀਕ ਸਾਹਮਣੇ ਬੈਠਾ ਤੇ ਸੌ ਗਿਆ, ਕਥਾ ਕਰਦੇ ਪਏ ਉਹ ਸੌ ਗਿਆ, ਤੇ ਸੰਗਤ ਵਿੱਚੋਂ ਕਿਸੇ ਨੇ ਕਿਹਾ ਬਈ ਮਹਾਰਾਜ ਉਹ ਤੇ ਸੌ ਗਿਆ। ਕਹਿੰਦੇ ਉਹ ਨਹੀਂ ਸੁੱਤਾ, ਉਹ ਨਹੀਂ ਸੁੱਤਾ, ਉਹ ਵਿਚਾਰੇ ਦੇ ਕੋਈ ਪਾਪ ਸੀਗੇ ਜਿਹੜੇ ਆ ਕੇ ਨੀਂਦ ਦਾ ਰੂਪ ਧਾਰਨ ਕਰਕੇ ਉਹਦੇ ਚ ਵੜ ਗਏ ਨੇ। ਸਤਸੰਗ ਪਹੁੰਚ ਜਾਏ ਪਰ ਜੇ ਕਿਧਰੇ ਐਸਾ ਕੋਈ ਪਾਪ ਹੈ ਨਾ, ਤੇ ਉਹ ਆ ਕੇ ਵੀ ਸੁਣਨ ਨਹੀਂ ਦਿੰਦੇ, ਆ ਕੇ ਵੀ ਸੁਆਈ ਛੱਡਦੇ ਨੇ ਉਸ ਬੰਦੇ ਨੂੰ। ਤੁਸੀਂ ਦੇਖੋ ਸੱਚਾਈ ਹੈ, ਦਿਲ ਵਿੱਚ ਕਿਧਰੇ ਅੱਛਾਈ ਹੋਵੇ, ਦਿਲ ਚ ਕਿਧਰੇ ਸਫਾਈ ਹੋਵੇ, ਸਤਸੰਗ ਚ ਬੜਾ ਮਨ ਲੱਗਦਾ ਹੈ। ਪਰ ਜਿਹਦੇ ਮਨ ਚ ਖੋਟ ਹੋਏ, ਜਿਹਦੇ ਮਨ ਚ ਬੇਈਮਾਨੀ ਹੋਵੇ, ਉਹਨੂੰ ਸਤਸੰਗ ਵਾਲੀ ਥਾਂ ਤੇ ਬਹਿਣਾ ਐਂ ਔਖਾ ਲੱਗਦਾ ਜਿਵੇਂ ਤਮੂੜੇ ਲੜਦੇ ਹੋਣ, ਉੱਥੇ ਭੱਜ ਭੱਜ ਉੱਠ ਕੇ ਬਾਹਰ ਜਾਏਗਾ, ਬਹਾਨੇ ਕੁ ਬਹਾਨੇ ਬਾਹਰ ਜਾਏਗਾ। ਪਰ ਜਿਸ ਦੇ ਅੰਦਰ ਅੱਛਾਈ ਹੈ, ਪਿਆਰ ਹੈ, ਉਹ ਬੰਦਾ ਸੁਣੇਗਾ। ਅੱਛਾਈ ਪਿਆਰ ਆਵੇਗੀ ਕਿਵੇਂ? ਸੇਵਾ ਨਾਲ। ਕਿੱਥੋਂ ਆਵੇਗੀ? ਸੇਵਾ ਦੇ ਨਾਲ। ਸੇਵਾ ਵੀ ਫਿਰ ਜਿਹੜੀ ਨਿਸ਼ਕਾਮ ਕੀਤੀ ਗਈ ਹੋਵੇ, ਉਹਦੇ ਨਾਲ ਮਨ ਦੀ ਸਫਾਈ ਹੁੰਦੀ, ਮਨ ਤੋਂ ਮੈਲ ਦੂਰ ਹੁੰਦੀ। ਮਾਲਕ ਦੀ ਨਜ਼ਰ ਕਿਸ ਦੇ ਉੱਪਰ ਹੋਏਗੀ? ਜਿਹੜਾ ਨੀਵਾਂ ਹੈ, ਜਿਹੜਾ ਪੁਕਾਰਦਾ ਹੈ, ਜਿਹੜਾ ਮੰਗਦਾ ਹੈ। ਸੱਚ ਜਾਣਨਾ, ਜੀਵਨ ਦੇ ਵਿੱਚ ਹਜ਼ਾਰਾਂ ਉਦਾਹਰਣਾਂ ਤੁਸੀਂ ਆਪ ਆਪਣੀ ਜ਼ਿੰਦਗੀ ਚ ਮਹਿਸੂਸ ਕਰੋਗੇ। ਜਦੋਂ ਜਦੋਂ ਦਿਲ ਦੀ ਅੱਛਾਈ ਦੇ ਨਾਲ ਮਾਲਕ ਤੋਂ ਅਸੀਂ ਕੁਛ ਚਾਹੁੰਦੇ ਹਾਂ, ਸਾਨੂੰ ਮਾਲਕ ਜ਼ਰੂਰ ਦੇ ਦਿੰਦਾ ਹੈ, ਜ਼ਰੂਰ ਦੇ ਦਿੰਦਾ ਹੈ। ਹੁਣ ਇਹਦੇ ਵਿੱਚ ਮਾਲਕ ਨੇ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕੀਤੀ ਕਿ ਕਿਸੇ ਨੂੰ ਦੇ ਦੇਵੇ ਤੇ ਕਿਸੇ ਨੂੰ ਨਾ ਦੇਵੇ, ਉਹਨੇ ਨਹੀਂ ਕੀਤੀ। ਇਹ ਵੇਖਣ ਵਾਲੇ ਦੀ ਨਜ਼ਰ ਹੈ, ਇਹ ਵੇਖਣ ਵਾਲੇ ਦੀ ਨਿਗਾਹ ਹੈ ਕਿ ਉਹਨੂੰ ਕਿਹੋ ਜਿਹਾ ਦਿਸਣ ਲੱਗਾ ਹੈ। ਯਾਦ ਰਹੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮੌਜੂਦ ਸੀਗੇ, ਉਸ ਵਕਤ ਵੀ ਐਸੇ ਲੋਕਾਂ ਦੀ ਕੋਈ ਕਮੀ ਨਹੀਂ ਸੀ ਜਿਹੜੇ ਉਹਨਾਂ ਨੂੰ ਬੁਰਾ ਕਹਿੰਦੇ ਸਨ। ਹੋਰ ਤੇ ਹੋਰ ਉਹਨਾਂ ਨੂੰ ਪੱਥਰ ਵੀ ਮਾਰੇ ਗਏ ਨੇ, ਕੁਰਾਈਆ ਕਿਹਾ ਗਿਆ ਹੈ, महाराज कहते ने कोई आखे भूतना को कहे बेताला, कोई आके मैनू भूत कह देना, कोई मैनू आके बेताल भी कह छड़दा, मैं की करा? नानक आखे आदमी क्या करे बेचारा, की करा मैं, मेरी गल नहीं सुनते पे। गुरु नानक साहब कहते ने मरदाने ते बाले दे नाल, ए दोनों अपने बेली यार दोस्त चेले सारे कुछ ही सीगे पक्के नाल नाल। चलदे चलदे पहुंचे एक पिंड, लोग बड़े चंगे उथों दे, सोने आसन लाए, महाराज नू बिठाया, कोई रोटी बना के लिया रहा है, कोई लस्सी पीन नू लिया रहा है, कोई दूध पीन नू लिया रहा है, मतलब वारी नहीं आंदी पई उथे। कोई कह रहा है महाराज मेरे घर चरण पाओ, कोई कह रहे महाराज मेरे घर चरण पाओ, इन्ना प्यार इन्ना सत्कार, महाराज बड़ा चिर रहे उथे, खूब सत्संग लगे, खूब नाम बाणी नाल लोगों नू जोड़िया। ते फिर कहिंदे भाई हुण साडा चलना, असी उदासी तो निकलिया, टिक के नहीं बहना, असी कम साडा पूरा हो गया। रो रो के उन्हां लोकां ने विदाई दित्ती, चीका मार मार के महाराज फिर कद आओगे, फिर कद दर्शन दोगे। कईयां दी ते महाराज की कहिए समझ बुद्ध इन्नी छोटी है, दिल इन्ने छोटे ने। पिछले दिन सानू पाकिस्तान तो आया एक मुसलमान परिवार दिल्ली विच मिलन वास्ते आया, प्रोग्राम दिल्ली चल रहा सी, ते ओ लोग सुनन वास्ते आंदे सी, वखरा टाइम उन्होंने लैके ते कल्यां बैठ के गल कीती। कहिंदे जेड़े साडे पुरखे सीगे, मुसलमान ने ओ, कहिंदे जेड़े साडे पुरखे सी, साडे उस पुरखियां दा कहना है कि गुरु नानक साहब साडे घर आके रुके ने, साडे घर आके रहे सीगे। ओ कहिंदे पुश्त दर पुश्त जेड़ी है ओ अज भी असी पीर नानक शाह कह के असी उन्हां नू अज भी याद करने आ, ते उन्हां दा दस्या जो उन्हां ने सिखाया सीगा अज भी असी अपने बच्चियां नू उह सारी शिक्षा दे रहे। मुसलमान ने अजे भी हज जांदे ने, अजे भी नमाज पढ़दे ने, पर गुरु नानक साहब नू अपना पीर कहंदे ने, जाहर पीर जगत गुर बाबा। गुरु नानक साहब तुरे पिंड तो तुरदे तुरदे अखां विच आंसू भरे लोकां दे, विदाई गियां होईयां ते तुरदे तुरदे चलदे चलदे कहंदे ने उजड़ी जान ए सारे उजड़ी जान। मरनाना सुनदा है, हैं बाबा जी ए की कहन दे। पर देखिया बाबा अपनी मौज विच है, सो जायदा सवाल नहीं कीता, तुर पै। कुछ दिन बाद फिर टिकाणा जदों करना सी, फिर कुछ दिन बैठण दा सोचिया, चलदे चलदे थक गए ते सोचिया बिचारा सामने बस्ती नजर आण दी होणी, इत्थे थोड़े दिन रहने आ। पर अजे बस्ती दे नेड़े भी नहीं सी पहुंचे ते लोकां ने लिया देख ते इकट्ठे होके ते डांगा सोटे लैके ते पै गए मगर, ते बहण नहीं दिता, पानी नहीं पीण दिता, भजा दिता इन्हां नूं, दौड़ जाओ इत्थों, कौण आ गए ने इह साध, सानूं नहीं लोड़ तुहाडी, भज जाओ इत्थों। इन्हें दम नहीं लैन दिता, तुरदे तुरदे महाराज पिछे परत के वेखदे ने उन्हां बस्ती वालियां नूं, कहिंदे ने वस दे रहो, रस दे रहो, वस दे रहो। मरदाना कहिंदा बाबा हुण ते बहुत हो गया, हुण नहीं मेरे कोलों जरिया जांदा, जेड़ा तेरी सेवा करदा उन्हां नूं ते कहिंदा उजड़ जाओ, जेड़ा तेनू गालां कढ़दा उन्हां नूं कहिंदा वस दे रहो, ए की गल हुई। गुरु नानक साहब हस के कहंदे ने ओ भोलिया मरदानिया, ओ चंगे लोग जे इको थां वसे रहणगे ते खुशबू फैलेगी किवें सेवा ते प्यार दी, जे इथों उजड़ पुजड़ जाणगे, कोई जाके उत्तर वसेगा, कोई दक्षिण वसेगा, कोई पूर्व वसेगा, कोई पश्चिम वसेगा, जिथे वसणगे उथे अपने प्यार दी, अपने सेवा दी, अपने सिमरन दी खुशबू नू फैलाणगे। फुलां नू बखेर के रखना चाहिदा है। ए जेड़े बंदे सन जिन्हां ने मैनू गालां कढ़ियां ने, जिन्हां ने मेरी सेवा नहीं कीती, ए ते बदबूदार ओ झाड़ियां ने, कंडे ने, इन्हां नू इको थां ते ही रहना चाहिदा, इन्हां नू नहीं बिखरना चाहिदा, ए ते पता नहीं कईयां नू लव लुहान कर देन। गंदगी दा इक थां ते रहना ही चंगा है, फुल्लां दा खुशबूआं दा फैलना ही चंगा है। इसलिए उन्हां नू क्या उजड़ जाओ, इसलिए इन्हां नू क्या कि वस दे रहो। मरदाना कहिंदा वाह बाबा तेरियां तू जाने, अपने निरंकार दी तू जाने ते तेरिया तू जाने, असी ते कक भी नहीं जानदे। गुरु नानक साहब कह रहे ने नानक नदरी नदर निहाल, उस मालक दी रहमत दी निगाह सारियां उत्ते बरस रही है बराबर, पर जेड़ा प्रेमी अपने मन दे भांडे नूं सिद्धा कर लेगा ओदे उस भांडे च आएगी अमृत दी बूंद, जिहड़ा अपने बर्तन नूं पुठा करके बैठा उहदे च एक बूंद नहीं आने वाली। अखीर विच आ रहा है श्लोक, पवन गुरु पाणी पिता माता तरस महत। पवन ही गुरु है। पवन गुरु किस तरह है? श्वास ही गुरु है। वो किस तरह? श्वास है तो जीवन है। श्वास की है पवन। जे श्वास है, जे पवन है तो जीवन है। जे जीवन है ताई तो फिर गुरु दी गल सुन पाएगा। जे शरीर तो प्राण पखेरू निकल जान ते महाराज फिर इत्थे थोड़ी बैठे होवांगे किसे शमशान घाट दी चिता च या किसे इलेक्ट्रिक क्रेमेटोरियम दे फरनेस विच पए होवांगे। पवन गुरु है। पानी पिता, पानी जीवन दान दे रहा है, पिता है। साढ़े शरीर विच मोर देन 75% पानी ही है। डिहाइड्रेशन, पानी दी कमी हो जाए तां वी मौत हो सकती है। माता तरत महत। धरती की है? माता है। माता च तीरज है, इस धरती च भी बड़ा तीरज है। किन्ने ने किन्ना तीरज अपने उते ऐसे पापियां विषयां पामरां नूं सहन कर रही है जेडे इस दे उते रहंदे ने और फिर भी इस धरती दे बनाण वाले प्रकृति दे बनाण वाले प्रभु दा सिमरन नहीं करदे। एहो जे साकतां नूं भी धरती जर रही है फिर भी जन्म दे रही है। सारी खेड इस धरती दी है। दिवस रात दोई दाई दाया खेले सगल जगत। दिन ते रात कहिंदे ए दो दाइयां ने, परमात्मा ने ए दो दाइयां साडे वास्ते रखियां ने, एक दिन दी एक रात दी। ते कहिंदे ने ए दाई जिहड़ियां ने दया करके सानू खिला रहियां ने। सुबह होती है, शाम होती है, उम्र यूं ही तमाम होती है। आदमी की जिंदगी इंज ते बीती जा रही, हुण रात पैगी फिर दिन हो गया, फिर रात पैगी फिर दिन हो गया, फिर रात पैगी फिर दिन हो गया। इंज ही दिन रात दिन रात दिन रात दे फेर विच किसे दिन तेरे प्राण पूरे हो जाने ने, किसे रात तेरे प्राण पूरे हो जाने। दिन रात फिर भी चलते रहने ने पर तेरी कहानी मुक जानी। थोड़े दिनों वास्ते तू फिर सूक्ष्म शरीर च होवेगा, समा पाके फिर एक नवा शरीर मिलेगा ते फिर कई बार उही गलतियां करेगा जो हुण करदा रहा है। ते जे कोई संत भगत गुरुमुख प्रेमी हो जाए ते जेकर उन्हूं फिर नवा जीवन मिलता है ते फिर वो उही प्यार दी खुशबू बखेरदा है जो प्यार दी खुशबू पहले बखेरदा रहा सी। महाराज कहिंदे चंगियां बुरियां वाचे धर्म हदूर। आदमी दी चंगियाई आदमी दी बुराई ए धर्म हाजर हो करके साडे अंदर देख रहा है। असी चंगे आ के असी माड़े आ, दुनिया नूं असी चाहे कुछ विखांदे होइए पर उस हाजर हजूर धर्म तो असी अपने कर्मां नूं नहीं छुपा सकते। चंगियाईयां बुरियाईयां वाचे धर्म हदूर, करमी आपो अपनी के नेड़े के दूर। कहिंदे हुण आदमी दे कर्म उपर है कि वह परमात्मा दे किन्ने नेड़े है ते किन्ना कोई दूर है। इहदा मतलब परमात्मा किसे नूं अपने नेड़े या दूर नहीं कर रहा। परमात्मा पार्शल नहीं है। परमात्मा किसे ते रहमत करदा है ते किसे ते नहीं करदा। एक गल उतनी ही झूठी है जिन्ना कोई कहेगा रात नूं सूरज निकल आएगा। असी प्रभु दे उन्ने नेड़े जिन्ना असी कर्म करिए, जिन्ना असी कर्म ना करिए असी उन्ने अपने मालक तो दूर है गए। कई बार लोग कहंदे ने कि भाई असी पाठ करिए, असी गुरुद्वारे जाइए, मंदिर जाइए, तीर्थ ते जाइए, ते जेकर असी रब दा ना लईए ते फिर बदले च रब सानू की देवेगा? की देवेगा सानू बदले च रब? कुछ देवेगा कि नहीं देवेगा? गल ये कि परमात्मा कोई व्यक्ति नहीं है जिन्नू असी पाठ करके खुश कर दे पया। नहीं समझे कि असी पाठ कर करके वेखदे होइए बाबा वेख लिया असी कितना कर लिया जी, बाबा वेख लिया हुण मेरे ते रहमत तेरी हो जानी चाहीदी है। फर्क यही है, फर्क यही है। आदमी कहिंदा मैं पाठ कीता है मेरे ते कृपा होनी चाहीदी है। भक्त कहिंदा मैं कीता ही की है जो मैनूं कृपा मिले। ਦੋਵਾਂ 'ਚ ਬੜਾ ਫਰਕ ਹੈ। ਇੱਕ ਆਮ ਆਦਮੀ, ਇੱਕ ਜਿਸ ਦੇ ਅੰਦਰ ਉਨੀ ਪਿਆਰ ਦੀ ਗਹਿਰਾਈ ਨਹੀਂ ਹੈ, ਉਹ ਕਹਿੰਦਾ ਮੈਂ ਪਾਠ ਕੀਤਾ, ਮੈਂ ਮਾਲਾ ਫੇਰੀ, ਹੁਣ ਮੈਨੂੰ ਬਦਲੇ 'ਚ ਕੀ ਦੇਵੇਗਾ ਪਰਮਾਤਮਾ, ਕਿਉਂ ਨਹੀਂ ਦੇ ਰਿਹਾ, ਦੇਰ ਕਿਉਂ ਕਰ ਰਿਹਾ। ਲੇਕਿਨ ਭਗਤ ਕਹਿੰਦਾ ਹੈ ਪਾਠ ਕਰਕੇ ਵੀ, ਯਾਦ ਕਰਕੇ ਵੀ, ਕਿ ਪ੍ਰਭੂ ਮੈਂ ਤੇ ਕੁਛ ਕੀਤਾ ਨਹੀਂ ਤੇ ਮੈਨੂੰ ਤੂੰ ਕੀ ਦੇਵੇਂ, ਤੂੰ ਜੋ ਕੁਛ ਦਿੱਤਾ ਮੈਂ ਉਹਦੀ ਕੀਮਤ ਨਹੀਂ ਪਾਈ, ਮੈਂ ਤੇ ਕਿਸੇ ਚੀਜ਼ ਦੇ ਲਾਇਕ ਨਹੀਂ ਕਿ ਤੇਰੇ ਕੋਲ ਹੋਰ ਕੁਛ ਲਵਾਂ ਮੈਂ। I am not worthy of what you had already given to me. ਹੋਰ ਮੈਂ ਕੀ ਮੰਗਾਂ ਤੇਰੇ ਕੋਲੋਂ। ਪੁੱਛਦੇ ਨੇ ਪਾਠ ਕਰਨ ਨਾਲ ਸਾਨੂੰ ਕੀ ਬਦਲੇ ਚ ਮਿਲੇਗਾ। ਇਹ ਤੇ ਇੰਜ ਹੀ ਹੋ ਗਈ ਨਾ ਗੱਲ, ਜਿਵੇਂ ਕੋਈ ਕਹੇ ਬੱਚੇ ਨੂੰ ਕਿ ਬੱਚੇ ਤੂੰ ਨਹਾ ਲੈ, ਉਹ ਕਹੇ ਜੇ ਮੈਂ ਨਹਾਵਾਂਗਾ ਤੇ ਫਿਰ ਮੈਨੂੰ ਬਦਲੇ ਚ ਕੀ ਮਿਲੇਗਾ। ਨਾਣ ਦੇ ਬਦਲੇ ਚ ਕੀ ਮਿਲਣਾ ਹੈ? ਨਾਣ ਦੇ ਬਦਲੇ ਚ ਤਾਜ਼ਗੀ ਮਿਲਣੀ ਹੈ, ਨਹਾਣ ਦੇ ਬਦਲੇ ਚ ਫਰੈਸ਼ਨੈਸ ਮਿਲਣੀ ਹੈ। ਵਾਈ ਡੂ ਵੀ ਟੇਕ ਬਾਥ? ਨਾਣੇ ਵਿੱਚ ਪੁੰਨ ਹੁੰਦਾ ਕਿ ਜੀ ਪਾਪ ਹੁੰਦਾ ਹੈ? ਜਰਾ ਦੱਸੋ, ਨਾਣ ਵਿੱਚ ਪਾਪ ਲੱਗਦਾ ਹੈ ਕਿ ਪੁੰਨ ਲੱਗਦਾ ਹੈ? ਵੈਸੇ ਗੱਲ ਬੜੀ ਸੋਹਣੀ ਨਿਕਲ ਆਈ ਹੈ। ਨਾਣ ਵਿੱਚ ਇਸ਼ਨਾਨ ਕਰਨ ਚ, ਵਾਈਲ ਟੇਕਿੰਗ ਬਾਥ, ਇਜ਼ ਇਟ ਅ ਗੁੱਡ ਵਰਚੂ ਔਰ ਇਜ਼ ਇਟ ਅ ਬੈਡ ਵਨ? ਨਾਣ ਵਿੱਚ ਨਾ ਕੋਈ ਪੁੰਨ ਹੈ ਤੇ ਨਾ ਹੀ ਕੋਈ ਪਾਪ ਹੈ। ਪਰ ਕਈ ਜਣੇ ਨਾ ਇਹਦੇ ਚ ਵੀ ਬੜਾ, ਸਵੇਰੇ 3 ਵਜੇ ਉੱਠੋ ਤੇ ਇੰਨਾ ਪੁੰਨ ਮਿਲਦਾ ਹੈ, ਸਵੇਰੇ 4 ਵਜੇ ਉੱਠ ਕੇ ਨਹਾਓ ਤੇ ਇੰਨਾ ਪੁੰਨ ਮਿਲਦਾ ਹੈ, ਸਵੇਰੇ 6 ਵਜੇ ਉੱਠ ਕੇ ਨਹਾਓ ਤੇ ਇੰਨਾ ਪੁੰਨ ਮਿਲਦਾ ਹੈ। ਉਹ ਪੂਰਾ ਇੱਕ ਕੈਲਕੂਲੇਟ ਕਰ ਕਰਕੇ ਸੁਣਨ ਦੇ ਪਏ ਨੇ। ਜੇ ਨਾਣ ਵਿੱਚ ਪੁੰਨ ਮਿਲਦਾ ਹੋਵੇ ਤੇ ਫਿਰ ਡੱਡੂ, ਮੱਛੀਆਂ, ਇਹ ਤਲਾਬ, ਇਹ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਤੇ ਬੜਾ ਵੱਡਾ ਪੁੰਨ ਕਮਾਉਂਦੇ ਪਏ ਨੇ। ਖਿਆਲ ਕਰਨਾ, ਜਿੰਨਾ ਚੀਜ਼ਾਂ ਤਾਂ ਖੰਡਨ ਗੁਰੂ ਸਾਹਿਬ ਨੇ ਕੀਤਾ ਹੈ, ਉਹਨਾਂ ਗੱਲਾਂ ਦਾ ਹੀ ਪ੍ਰਚਾਰ ਮੁੜ ਤੋਂ ਕਰੀ ਜਾਂਦੇ ਪਏ ਨੇ। ਕਿੰਨੇ ਵਜੇ ਉੱਠ ਕੇ ਨਹਾਈਏ ਤੇ ਪੁੰਨ ਲੱਗੇਗਾ, ਕਿੰਨੇ ਵਜੇ ਉੱਠ ਕੇ ਨਹਾਈਏ ਕਿ ਸਾਨੂੰ ਵੱਡਾ ਪੁੰਨ ਲੱਗੇ। ਉਹ ਕਹਿੰਦੇ ਇੰਨੇ ਵਜੇ ਨਹਾਓ ਤੇ ਮੋਤੀ ਦਾਨ ਕਰਨ ਦੇ ਬਰਾਬਰ ਪੁੰਨ ਹੈ, ਇੰਨੇ ਵਜੇ ਨਹਾਓ ਤੇ ਸੋਨਾ ਦਾਨ ਕਰਨ ਦੇ ਬਰਾਬਰ ਪੁੰਨ। ਇਹੋ ਜਿਹੀ ਕਹਾਣੀ ਵੀ ਸੁਣਾਈ ਜਾਂਦੀ ਬਕਾਇਦਾ। ਪਰ ਨਹਾਣ ਵਿੱਚ ਨਾ ਪੁੰਨ ਹੈ ਤੇ ਨਾ ਪਾਪ ਹੈ। ਨਹਾਣ ਵਿੱਚ ਸਰੀਰ ਦੀ ਤਾਜ਼ਗੀ ਹੈ, ਸਰੀਰ ਦੀ ਸਵੱਛਤਾ ਹੈ। ਭਜਨ ਕਰਨ ਤੋਂ ਪਹਿਲੇ, ਸਾਧਨਾ ਕਰਨ ਤੋਂ ਪਹਿਲੇ ਮਹਾਂਪੁਰਸ਼ਾਂ ਨੇ ਕਿਹਾ ਇਸ਼ਨਾਨ ਜ਼ਰੂਰ ਕਰ ਲੈਣਾ ਚਾਹੀਦਾ। ਇਸ ਲਈ ਨਹੀਂ ਕਿ ਪੁੰਨ ਮਿਲਦਾ, ਇਸ ਲਈ ਕਿ ਨੀਂਦ ਦੌੜ ਜਾਏਗੀ, ਆਲਸ ਚਲਾ ਜਾਏਗਾ, ਸਾਵਧਾਨ ਹੋ ਕੇ ਅਸੀਂ ਭਜਨ ਕਰ ਸਕਾਂਗੇ। ਕਈ ਲੋਕ ਨੇ ਠੰਡੇ ਪਾਣੀ ਨਾਲ ਇਸ਼ਨਾਨ ਕਰਦੇ, ਸਰਦੀ ਹੋਵੇ, ਗਰਮੀ ਹੋਵੇ। ਪਰ ਕਈ ਵਾਰੀ ਮੈਨੂੰ ਲੱਗਦਾ ਢੀਠਪਣਾ ਵੀ, ਠੰਡਾ ਪਾਣੀ ਬਹੁਤਾ ਹੈ ਬਾਹਰ, ਟੈਂਪਰੇਚਰ ਮਾਈਨਸ ਕਿਧਰੇ ਚੱਲਦਾ ਹੋਵੇ ਤੇ ਕਈ ਮੈਂ ਠੰਡੇ ਪਾਣੀ ਨਾਲ ਹੀ ਨਹਾਣਾ ਤੇ ਜਿੱਦਬਾਜ਼ੀ ਚ ਕਈ ਵਾਰ ਲੋਕ ਸਰੀਰ ਦਾ ਨੁਕਸਾਨ ਵੀ ਕਰੀ ਤੁਰੀ ਜਾਂਦੇ, ਸਮਝ ਨਹੀਂ ਵਰਤ ਰਹੇ। ਨਹਾਣ ਤੋਂ ਅਰਥ ਸਿਰਫ ਇੰਨਾ ਹੈ ਦੈਟ ਵੀ ਸ਼ੁੱਡ ਬੀ ਫਰੈਸ਼, ਨੀਂਦ ਨਹੀਂ ਆਉਣੀ ਚਾਹੀਦੀ। ਰੋਟੀ ਖਾਣ ਨਾਲ ਪੁੰਨ ਹੁੰਦਾ ਕਿ ਪਾਪ ਹੁੰਦਾ? ਰੋਟੀ ਖਾਣ ਨਾਲ ਪੁੰਨ ਪਾਪ ਦਾ ਕੋਈ ਸੰਬੰਧ ਨਹੀਂ। ਰੋਟੀ ਖਾਣ ਨਾਲ ਸਾਡੇ ਸਰੀਰ ਨੂੰ ਨਰਿਸ਼ਮੈਂਟ ਮਿਲਦੀ ਹੈ, ਤਾਕਤ ਮਿਲਦੀ ਹੈ, ਐਨਰਜੀ ਮਿਲਦੀ ਹੈ। ਖਿਆਲ ਕਰਨਾ, ਠੀਕ ਇਸੇ ਤਰ੍ਹਾਂ ਪਾਠ ਕਰਕੇ ਮੈਨੂੰ ਕੀ ਮਿਲੇਗਾ, ਇਹ ਸਵਾਲ ਬਚਕਾਨਾ ਹੈ। ਪਾਠ ਕਰਨ ਦੇ ਵਿੱਚ ਹੀ ਇੰਨੀ ਸੰਤੁਸ਼ਟੀ ਹੈ, ਪਾਠ ਕਰਨ ਦੇ ਵਿੱਚ ਹੀ ਜੇ ਜੁਗਤ ਨਾਲ ਕਰਦਾ ਹੋਵੇ ਤੇ ਇੰਨਾ ਆਨੰਦ ਹੈ, ਇੰਨੀ ਰਿਫਰੈਸ਼ਮੈਂਟ ਹੈ, ਇੰਨਾ ਐਨਰਜੈਟਿਕ ਆਦਮੀ ਮਹਿਸੂਸ ਕਰਦਾ ਆਪਣੇ ਆਪ ਨੂੰ, ਸਰੀਰ ਹਵਾ ਵਰਗਾ ਹਲਕਾ ਹੋ ਜਾਂਦਾ ਹੈ। ਪਾਠ ਤੋਂ ਬਦਲੇ ਚ ਚਾਹਨਾ ਬੇਸਮਝੀ ਹੈ। ਪਾਠ ਆਪਣੇ ਆਪ ਚ ਬੜਾ ਵੱਡਾ ਫਲ ਹੈ, ਜੇ ਸਮਝ ਪੂਰਵਕ ਕਰ ਰਿਹਾ ਹੋਵੇ, ਜੇ ਪਿਆਰ ਨਾਲ ਕਰ ਰਿਹਾ ਹੋਵੇ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਮਸਕਤ ਕਹਿੰਦੇ ਮਿਹਨਤ ਨੂੰ, ਮਿਹਨਤ ਕਾਲ ਕਾਲਣਾ ਸਾਧਨਾ, ਕਹਿੰਦੇ ਜਿੰਨੇ ਨਾਮ ਧਿਆਇਆ, ਜਿੰਨੇ ਨਾਮ ਜਪ ਦੀ ਸਾਧਨਾ ਦੀ, ਇਸ ਮਸਕਤ ਨੂੰ, ਇਸ ਮਿਹਨਤ ਨੂੰ, ਇਸ ਕਾਲਨਾ ਨੂੰ ਕਾਲਿਆ ਹੈ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹਨਾਂ ਦੇ ਮੁਖ ਉਜਲੇ ਨੇ, ਬਾਕੀਆਂ ਦੇ ਮੂੰਹ ਕਾਲੇ ਨੇ। ਕਿਹਦਾ ਮੁਖ ਉਜਲਾ? ਮੂੰਹ ਸਾਬਣ ਨਾਲ ਧੋ ਲੈਣ ਨਾਲ ਉਜਲਾ ਨਹੀਂ, ਤੇ ਕਿਹੜੇ ਪਾਣੀ ਤੇ ਕਿਹੜੇ ਸਾਬਣ ਨਾਲ ਧੋਈਏ ਕਿ ਮੂੰਹ ਉਜਲਾ ਹੋ ਜਾਏ। ਇੱਕ ਸੰਤ ਕਹਿੰਦਾ ਹੈ, ਸੋਈ ਸੁੰਦਰ ਸੋਈ ਸੁਘੜ ਸ਼ਰੀਰਾ ਜੋ ਸਭ ਛਾੜ ਬਜੇ ਰਘੁਬੀਰਾ। ਜਿਨੇ ਆਪਣੇ ਦਿਲ ਤੋਂ ਮੇਰੀ ਤੇਰੀ ਵਿਸਾਰ ਕੇ ਇੱਕ ਪਰਮਾਤਮਾ ਦੇ ਨਾਲ ਪਿਆਰ ਦੀ ਲਿਵ ਜੋੜੀ ਹੋਵੇ, ਉਹਦੇ ਨਾਲੋਂ ਵੱਧ ਸੁੰਦਰ ਕੋਈ ਨਹੀਂ, ਉਹਦੇ ਨਾਲੋਂ ਵੱਧ ਸੁਘੜ ਸਿਆਣਾ ਹੋਰ ਕੋਈ ਨਹੀਂ ਹੋ ਸਕਦਾ ਹੈ। ਜਿਨੇ ਕਾਲ ਨਾ ਕਾਲੀ, जिन्ने मेहनत कीती, जिन्ने बंदगी कीती, जिन्ने साधना कीती, कहिंदे उन्हां दे मुख उजले ने, उन्हां दे ही मुख उजले। ताई ते अरदास विच बार बार मंग कर रहा है हर सिख, सही प्यारे मेल, केड़े प्यारे, जिन्हां दे मुख उजले, जिन्हां दे उजले मुख नूं वेख के सानू भी दिल च शौक उठे, भाव उठे कि असी भी एहो जे उजले मुख वाले हो जाइए। जिन्ना ने मेहनत कीती, जिन्ना ने साधना कीती, उन्ना दे मुख उजले ते केती छुट्टी नाल, केंदे उन्ना दा काम मुक गया, जिन्ना ने नहीं कीती उन्ना दा काम अजे भी बाकी। वो इस जन्म च करे, वो अगले जन्म च करे, वो हजारा जन्म च पटकन तो बाद करे, पर एक काल ना काले बगैर संसार तो छुट्टी कोई नहीं, माया तो छुट्टी कोई नहीं, भटकन बनी ही रहनी, भटकन चली ही रहनी। कड़िए सबद सची टकसाल, गुरु नानक की कह रहे, केड़ी कालना, कड़िए सबद सची टकसाल, अपने अंदर टकसाल लाए। टकसाल किन्नू कहंदे ने वैसे, ट्रेजर, जिथे बनाए जान सोने दे सिक्के, जिथे नोट छापे जान, किन्ने टकसाल है। ते जिदे घर जरा ज्यादा चीजां देखण लग पौन, आदमी फट के दिंदा, बई इन्हें जरूर घर टकसाल ही लाई होनी, नोट छापी जाना होना, चीजा खरीदी जाना होना, इन्हें इन्हें कितों ले ले। ते गुरु नानक साहब की कह रहे ने, वो कह रहे ने जिस व्यक्ति ने अपने अंदर साधना दी टकसाल ला ली, भाई टकसाल माने किन्ना धनी हो गया, वो किन्ना अमीर हो गया, वो शहनशाह दा शहनशाह हो गया। वो कौन? जिसके अंदर कालना दी, नाम दी, बंदगी दी, मेडिटेशन दी टकसाल लग गई। एक खजाना है असली खजाना, बाकी सारे खजाने मिलने ने खत्म हो जाने ने। पैसा आज है कल नहीं, कल मुछा नू ता दे के तुरदा सी कि मेरे वर्गा अमीर कोई नहीं, अज मुछा नीविया करके तुरदा मेरे वर्गा गरीब कोई नहीं। अज संसार च धन है कल नहीं है, अज संसार विच इज्जत है कल नहीं है, पर जिसके अंदर ए नाम दी, ए प्यार दी, ए बंदगी दी, ए प्यार भरे जीवन दी टकसाल लग गई है, ओदा सिर हमेशा उजला ही, सिर उच्चा है, मुख उजले, उन्हां दे मुख कदी काले नहीं हुंदे, कदी काले नहीं हुंदे। जिहड़ा कागां नूं हंस बनांदा है ना, उस ज्ञान तो, उस सतगुरु तो बलिहार जाइए, जिहड़ा कागां नूं, कौआं नूं, कालख वालियां नूं हंस बना। कौआ की खांदा है? बिष्टा खांदा है, कूड़ा खांदा है, गंद खांदा है, ते हंस की खांदा है? कहंदा मोती चुगदा है, मोती चुगदा है। संसार दी निंदा चुगली, मान अपमान च पिया आदमी, संसार दा चिक्कड़ खा रहा है, गंद खा रहा है। ते सतगुरु दी संगत करके बाणी नूं हिरदे विच अगर समझ पूर्वक धारण कर ले, जुगत दे नाल जेकर जीवन च साधना ले आए, ते हंस बन जाए, ते परमात्मा दे कड़िए शब्द सची टकसाल, इस शब्द रूप मोती नूं खाए, हंस बन जाए, उजला हो जाए। ऐसा उजला होण वास्ते समझ दी लोड़ है, सेवा दी लोड़ है, बंदगी दी लोड़ है, नम्रता दी लोड़ है, धीरज दी लोड़ है। गुरु नानक साहब ने इस संपूर्ण जपजी साहब दे विच कितना कुछ दस्या है, कितना कुछ समझाया, किन्ने तरीकियां नाल खोल खोल के वर्णन कीता, और हर बार कह कह के नाल ए भी कहे गए ने कि मेरे कोलो गल अजे भी पूरी नहीं कही गई, क्योंकि परमात्मा बेअंत है, उसकी महिमा बेअंत है, पर मेरे इशारे नु समझ लै। सियाणा कौन है जड़ा इशारे नु समझ लै, ते मूर्ख कौन है जिन्हों गल पूरी कह भी छड़ो उन्हों फिर भी समझ कोई ना आवे, मूर्ख हो गया। सियाणा कौन है जिहड़ा इशारियां नूं समझ ले। गुरु नानक साहब ने इस जपजी साहब च किन्ने इशारे दिते ने, किन्ने इशारे दिते ने, जीवन नूं उच्चा चुकण वास्ते, जति होण दे, सती होण दे, धर्मी होण दे, और अपने जीवन च धर्म खंड च प्रवेश कर ले, फिर तू कर्म खंड च प्रवेश कर ले, फिर तू ज्ञान खंड च प्रवेश कर ले, और फिर अपने ही हृदय च बैठे उस निरंकार दे सच खंड विच भी तू प्रवेश कर ले। महाराज किन्ना सौखा, किन्ना सहज कर करके अपने अनुभव नू इन्हां शब्दां दे रूप च सानू दस रहे ने। ਬਿਆਨ ਕਰ ਰਹੇ ਨੇ। ਅੱਜ ਇੱਥੇ ਜਪਜੀ ਸਾਹਿਬ ਦੀ ਇਸ ਸਰੀਰ ਦੀ ਬੁੱਧੀ ਔਰ ਮਨ ਔਰ ਅਨੁਭਵ ਜੋ ਸੰਤ ਮਹਾਂਪੁਰਸ਼ਾਂ ਦੀ ਸੰਗਤ ਔਰ ਉਹਨਾਂ ਦੀ ਰਹਿਮਤ ਸਦਕਾ ਜਿਤਨੀ ਕੁ ਅਕਲ ਸੀ ਉਨੀ ਕੁ ਅਕਲ ਦੇ ਮੁਤਾਬਕ ਵਰਣਨ ਕੀਤਾ ਹੈ। ਲੇਕਿਨ ਮੈਂ ਫਿਰ ਇਹ ਗੱਲ ਅਖੀਰ ਤੇ ਜ਼ਰੂਰ ਕਹਾਂਗੀ ਕਿ ਜਪਜੀ ਸਾਹਿਬ ਦੀ ਵਿਆਖਿਆ ਸਹੀ ਮਾਇਨੇ ਚ ਉਸ ਦਿਨ ਪੂਰੀ ਹੁੰਦੀ ਹੈ ਜਦੋਂ ਜੋ ਕੁਛ ਉਪਦੇਸ਼ ਇਸ ਵਿੱਚ ਕਿਹਾ ਹੈ ਉਹ ਸਾਰੇ ਦਾ ਸਾਰਾ ਜੀਵਨ ਚ ਉਤਰ ਆਏ। ਸਮਝੋ, ਅਸਲੀ ਜਾਮਾ ਜਦੋਂ ਪਹਿਨਾ ਦਈਏ, ਅਸਲੀ ਜਦੋਂ ਜੀਵਨ ਦੇ ਵਿੱਚ ਉਤਰ ਆਏ, ਤੇ ਫਿਰ ਅਸੀਂ ਕਹਿ ਸਕਦੇ ਹਾਂ ਹਾਂ ਹੁਣ ਗੱਲ ਪੂਰੀ ਹੋਈ, ਹੁਣ ਆਇਆ ਸਵਾਦ, ਹੁਣ ਲੱਗਿਆ ਰੰਗ। ਪਰ ਰੰਗ ਲਾਗਤ 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 ਹੈ, ਮਨ ਜਾਗਤ 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 ਹੈ। ਜਿਤਨਾ ਸਤਸੰਗ ਸੁਣਦਾ ਹੈ, ਜਿੰਨਾ ਬੈਠਦਾ ਹੈ, ਜਿੰਨਾ ਮਨ ਵਿੱਚ ਪਿਆਰ ਗਹਿਰਾ ਹੁੰਦਾ ਹੈ, ਉਨੀ ਰੋਜ਼ ਰੋਜ਼ ਤਰੱਕੀ ਹੁੰਦੀ ਜਾ ਰਹੀ। ਮੈਂ ਮਹਿਸੂਸ ਕਰ ਰਹੀ ਹਾਂ, ਮੈਂ ਸੱਚਮੁੱਚ ਦੇਖ ਰਹੀ ਹਾਂ ਕਿ ਕਿਵੇਂ ਇੱਥੇ ਆਉਣ ਵਾਲੇ ਪ੍ਰੇਮੀਆਂ ਦੇ ਚਿਹਰਿਆਂ 'ਚ, ਆਉਣ ਵਾਲੇ ਪ੍ਰੇਮੀਆਂ ਦੀਆਂ ਅੱਖਾਂ 'ਚ ਕਿਵੇਂ ਤਬਦੀਲੀਆਂ ਆਈਆਂ। ਜਿਤਨੀ ਕੁ ਸੰਖਿਆ ਇੱਥੇ ਬੈਠੀ ਹੈ, ਇੰਨੀ ਸੰਖਿਆ ਹਿੰਦੁਸਤਾਨ 'ਚ ਤਾਂ ਕਹਿੰਦੇ ਨੀ ਬਹੁਤ ਥੋੜੀ, ਇੰਨੀ ਨੂੰ ਥੋੜੀ ਕਹਿੰਦੇ ਨੇ, ਪਰ ਇੱਥੇ ਜਿੰਨੀ ਸੰਖਿਆ ਹੈ ਇਹਨੂੰ ਇਹ ਬਹੁਤ ਜ਼ਿਆਦਾ ਕਹਿੰਦੇ ਨੇ। ਗੁਰੂ ਘਰ ਦੇ ਜਿਤਨੇ ਪ੍ਰਬੰਧਕ ਨੇ, ਸੇਵਾਦਾਰ ਨੇ, ਉਹਨਾਂ ਦੀਆਂ ਚਿਹਰੇ ਦੀਆਂ ਖੁਸ਼ੀਆਂ ਕਿ ਸਾਡੇ ਪਾਰਕਿੰਗ ਲਾਟ, ਉਹ ਕਹਿੰਦੇ ਨੇ ਜਿਉਂ ਜਿਉਂ ਸੁਣਦੇ ਆ ਨਾ ਕਿ ਪਾਰਕਿੰਗ ਲਾਟ ਛੋਟਾ ਹੋ ਗਿਆ, ਕਹਿੰਦੇ ਉਨੀ ਉਨੀ ਅੰਦਰ ਖੁਸ਼ੀ ਹੁੰਦੀ ਪਈ। ਕੀ ਖੁਸ਼ੀ ਹੋ ਰਹੀ ਕਿ ਸੰਗਤ ਇੰਨੀ ਪਹੁੰਚ ਰਹੀ, ਕੋਈ 70 ਮੀਲ ਤੋਂ ਆ ਰਿਹਾ, ਕੋਈ 80 ਮੀਲ ਤੋਂ ਆ ਰਿਹਾ, ਕੋਈ 100 ਮੀਲ ਤੋਂ ਆ ਰਿਹਾ, ਸਬਾਬਸ ਤੋਂ ਆ ਰਹੇ ਨੇ, ਇੰਨੀ ਡੇਢ ਡੇਢ ਘੰਟੇ ਦੀ ਡਰਾਈਵ ਕਰਕੇ ਪਹੁੰਚ ਰਹੇ ਨੇ। ਤੇ ਦੇਖੋ ਨਾ ਕਿੰਨੀ ਬਖਸ਼ਿਸ਼ ਹੈ, ਕਿੰਨੀ ਕਿਰਪਾ ਦੇ ਰਿਹਾ ਹੈ ਮਾਲਕ। ਕਿਧਰੇ ਕੰਮ ਕਾਰਾਂ ਤੋਂ ਫੁਰਸਤ ਨਹੀਂ ਲੱਗਦੀ ਤੇ ਆਦਮੀ ਕਹਿ ਸਕਦਾ ਟਾਈਮ ਕੋਈ ਨਹੀਂ ਜੀ, ਸੰਡੇ ਜਾਵਾਂਗੇ ਬਸ ਕੰਮ ਮੁਕਾਵਾਂਗੇ ਅਸੀਂ ਵੀ। ਪਰ ਕਿਧਰੇ ਇੰਨੀ ਖਿੱਚ ਦੇ ਨਾਲ ਆਉਣਾ, ਇੰਨੀ ਖਿੱਚ ਦੇ ਨਾਲ ਸੁਣਨਾ, ਇੰਨੀ ਖਿੱਚ ਦੇ ਨਾਲ, ਖਾਸ ਤੌਰ ਤੇ ਅੱਜ ਸਵੇਰ ਦੀ ਜੋ ਸਾਧਨਾ ਦੀ ਸਿਟਿੰਗ ਹੋਈ ਹੈ, ਸੱਚਮੁੱਚ ਮੈਂ ਤਾਂ ਇਹ ਨਹੀਂ ਕਹਿ ਰਹੀ ਕਿ ਮੈਨੂੰ ਕੋਈ ਆਸਚਰਜ ਲੱਗਾ ਹੈ, ਮੈਨੂੰ ਤੇ ਸੱਚ ਜਾਣੋ ਯਕੀਨ ਸੀ, ਕਿਉਂਕਿ ਚਿਹਰੇ ਤੇ ਅੱਖਾਂ ਜੋ ਕਹਿ ਰਹੀਆਂ ਨੇ, ਉੱਥੇ ਪੁੱਛਣ ਤੇ ਦੱਸਣ ਦੀ ਲੋੜ ਥੋੜੀ ਹੁੰਦੀ ਕਿ ਕਿੰਨੇ ਬੰਦਿਆਂ ਨੇ, ਕਿੰਨੇ ਸੰਗਤ ਨੇ, ਕਿੰਨੇ ਪ੍ਰੇਮੀਆਂ ਨੇ, ਕਿੰਨੇ ਗੁਰਮੁਖਾਂ ਨੇ ਸਵੇਰੇ ਹਾਜ਼ਰ ਹੋਣਾ। ਲੇਕਿਨ ਦੇਖ ਕੇ ਪਿਆਰ ਦਿਲ ਨੂੰ ਬੜੀ ਖੁਸ਼ੀ ਹੋਈ ਲੱਗਿਆ। ਖੈਰ, ਇੱਕ ਵਾਰ ਫਿਰ ਗੁਰੂ ਸਾਹਿਬ ਦਾ, ਸੱਚੇ ਪਾਤਸ਼ਾਹ ਦਾ, ਪ੍ਰਭੂ ਪਿਆਰੇ ਅੰਤਰਜਾਮੀ ਦਾਤੇ ਅਕਾਲ ਪੁਰਖ ਦਾ ਧੰਨਵਾਦ ਕਿ ਨਿਰਵਿਘਨਤਾ ਸਹਿਤ ਅੱਜ ਠੀਕ ਠਾਕ ਖੁਸ਼ੀ ਖੁਸ਼ੀ ਜਪਜੀ ਸਾਹਿਬ ਦੀ ਇਹ ਵਿਆਖਿਆ ਸੰਪੂਰਨ ਹੋਈ। ਧੰਨਵਾਦ ਸਤਿਗੁਰੂ। ਹੇ ਮਹਾਰਾਜ, ਆਪ ਜੀ ਦਾ ਬਾਰ ਬਾਰ ਧੰਨਵਾਦ। ਬਸ ਇਤਨੀ ਹੁਣ ਰਹਿਮਤ ਕਰਨਾ ਕਿ ਇਸ ਨੂੰ ਅਸੀਂ ਜੀਵਨ ਚ ਉਤਾਰ ਸਕੀਏ, ਤੇਰੇ ਰਸ ਦੀ ਇਸ ਅੰਮ੍ਰਿਤ ਮਿੱਠੀ ਬੂੰਦ ਨੂੰ ਲੈ ਜੀਵਨ ਵਿੱਚ ਆਨੰਦਿਤ ਹੋ ਸਕੀਏ। ਇਤਨਾ ਹੀ ਕਹਿ ਕੇ ਅੱਖਰਵਾਦ ਘਾਟ ਭੁੱਲ ਚੁੱਕ ਦੀ ਛਮਾ ਪਿਆਰ ਨਾਲ ਫਤਿਹ ਪ੍ਰਮਾਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।